ਹਰਮਨ ਰੇਡੀਓ ਸੁਣ ਰਹੇ ਸੀ, ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਜੀ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਬੀਤੇ। ਇਸ ਦੇ ਲਈ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਇੱਕ ਵਾਰ ਸਵਾਗਤ ਕਰਦੇ ਹਾਂ। ਨਾਲ ਹੀ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਕਿ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਰਣਬੀਰ ਸਿੰਘ ਹੁਰੀ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਗਲੋਬਲ ਮਾਈਗ੍ਰੇਸ਼ਨ ਤੋਂ। ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
ਜੀ ਜੀ। ਸੋ ਪ੍ਰੋਗਰਾਮ ਦੇ ਵਿਚ ਗੱਲ ਤੋਰਨ ਤੋਂ ਪਹਿਲਾਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਦੋਸਤੋ ਹਮੇਸ਼ਾ ਵਾਂਗ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਅਸੀਂ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਵੀ ਤੁਹਾਡੇ ਸਵਾਲ ਹੁੰਦੇ ਆ ਉਹ ਪ੍ਰੋਗਰਾਮ ਦੌਰਾਨ ਸ਼ਾਮਿਲ ਕਰਦੇ ਹਾਂ ਤੇ ਅੱਜ ਵੀ ਹਮੇਸ਼ਾ ਵਾਂਗ ਤੁਹਾਡੇ ਜਿਹੜੇ ਸਵਾਲ ਹੈ ਉਹ ਅਸੀਂ ਪਹਿਲਾਂ ਯਾਨੀ ਕਿ ਤਰਜੀਹ ਦੇ ਨਾਲ ਤੁਹਾਡੇ ਜਿਹੜੇ ਸਵਾਲ ਆ ਉਹ ਸ਼ਾਮਿਲ ਕਰਾਂਗੇ ਤੇ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਕਰਕੇ ਤੁਸੀਂ ਭੇਜ ਸਕਦੇ ਹੋ ਸਾਨੂੰ, ਔਰ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਤੁਸੀਂ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-85-88-11। ਸੋ ਇਸ ਫੋਨ ਨੰਬਰ ਤੇ ਤੁਸੀਂ ਰਾਬਤਾ ਬਣਾ ਸਕਦੇ ਹੋ ਤੇ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਜੇਕਰ ਤੁਸੀਂ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਸਾਰੇ ਲਿੰਕਸ ਜਿਹੜੇ ਮੌਜੂਦ ਨੇ ਤੁਸੀਂ ਉਹਨਾਂ ਲਿੰਕਸ ਨੂੰ ਕਲਿੱਕ ਕਰਕੇ ਉਹਨਾਂ ਦੇ ਵਿੱਚ ਮੈਸੇਜ ਟਾਈਪ ਕਰਕੇ ਸਾਨੂੰ ਪਹੁੰਚਦਾ ਕਰ ਸਕਦੇ ਹੋ। ਤੇ ਲਓ ਦੋਸਤੋ ਹੁਣ ਜਿਹੜਾ ਜ਼ਿਆਦਾ ਜਿਹੜਾ ਸਮਾਂ ਉਹ ਅਸੀਂ ਨਹੀਂ ਲੈਂਦੇ, ਸੋ ਅਸੀਂ ਚੱਲਦੇ ਹਾਂ ਰਣਬੀਰ ਸਿੰਘ ਹੋਰਾਂ ਵੱਲ। ਸੋ ਰਣਬੀਰ ਜੀ, ਕਾਫੀ ਉਥਲ ਪੁਥਲ ਜਿਹੜੀ ਹੈ ਭਾਰਤ ਦੇ ਵਿੱਚ ਕੋਰੋਨਾ ਨੇ ਮਚਾਈ ਹੋਈ ਹੈ, ਪਰ ਕੁਛ ਰਾਹਤ ਵਾਲੀਆਂ ਖਬਰਾਂ ਜਿਹੜੀਆਂ ਉਹ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਸੁਣਨ ਨੂੰ ਮਿਲ ਰਹੀਆਂ ਨੇ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਦੇ ਖੇਤਰ ਦੇ ਵਿੱਚ। ਸੋ ਕੁਛ ਤਾਜ਼ਾ ਅਪਡੇਟਸ ਵੀ ਨੇ, ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ।
ਜ਼ਰੂਰ ਜੀ, ਇੰਡੀਆ ਚ ਜਿਹੜੀ ਪਹਿਲੀ ਗੱਲ ਜਿਹੜੀ ਪੋਜੀਸ਼ਨ ਜਾਂ ਕੰਡੀਸ਼ਨ ਅੱਜ ਦੀ ਡੇਟ ਚ ਹੈਗੀ ਆ, ਮੈਂ ਉਮੀਦ ਕਰਦਾ ਕਿ ਆਪਣੇ ਸੁਣਨ ਵਾਲੇ ਸਾਰਿਆਂ ਦੇ ਜਿਹੜੇ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਉਹ ਸਹੀ ਸਲਾਮਤ ਹੋਣਗੇ। ਇਸੇ ਚੀਜ਼ ਦੀ ਅਰਦਾਸ ਹੈ, ਕਾਫੀ ਜ਼ਿਆਦਾ ਸਿਚੁਏਸ਼ਨ ਖਰਾਬ ਹੋਣ ਦੀਆਂ ਖ਼ਬਰਾਂ ਆ ਰਹੀਆਂ ਤੇ ਸ਼ੁਰੂਆਤ ਕਰਦੇ ਹਾਂ ਜਿਹੜਾ ਤੁਸੀਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਵਿਕਟੋਰੀਅਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀ ਵਿਕਟੋਰੀਅਨ ਗਵਰਨਮੈਂਟ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇੱਕ ਪਾਇਲਟ ਪ੍ਰੋਗਰਾਮ ਹੈ, ਇਹਦੇ ਚ ਕਾਫੀ ਘੱਟ ਕਹਿ ਲਓ ਸੰਖਿਆ ਚ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਸੱਦਣੇ ਆ। ਇਸ ਤੋਂ ਇੱਕ ਚੀਜ਼ ਜਿਹੜੀ ਪਤਾ ਚੱਲਦੀ ਹੈ ਕਿ ਡਿਪਾਰਟਮੈਂਟ ਜਾਂ ਗਵਰਨਮੈਂਟ ਜਿਹੜੀ ਆ ਜਾਂ ਸਟੇਟ ਗਵਰਨਮੈਂਟਸ ਆ ਉਹ ਕਿੰਨਾ ਕੁ ਚਾਹੁੰਦੀਆਂ ਨੇ, ਕਿੰਨੀ ਕੁ ਬੁਰੀ ਤਰ੍ਹਾਂ ਚਾਹੁੰਦੀਆਂ ਨੇ ਕਿ ਸਟੂਡੈਂਟਸ ਜਿਹੜੇ ਨੇ ਉਹ ਇੱਥੇ ਆ ਸਕਣ। ਹਾਲਾਂਕਿ ਇੰਡੀਆ ਚ ਕੰਡੀਸ਼ਨ ਬਹੁਤ ਜ਼ਿਆਦਾ ਗੜਬੜ ਹੈ, ਸਟਿਲ ਵਿਕਟੋਰੀਅਨ ਸਟੇਟ ਗਵਰਨਮੈਂਟ ਇੰਟਰਨੈਸ਼ਨਲ ਸਟੂਡੈਂਟ ਸੱਦ ਰਹੀ ਹੈ, ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਸਿਰ ਮੈਂ ਪਹਿਲੀ ਜਿਹੜੇ ਮੈਂ ਬਿਆਨ ਜਾਂ ਪਹਿਲੇ ਪ੍ਰੋਗਰਾਮਾਂ ਚ ਕਹਿੰਦਾ ਆਇਆ ਕਿ ਇਹ ਗੱਲ ਨਹੀਂ ਹੈ ਕਿ ਡਿਪਾਰਟਮੈਂਟ ਜਾਂ ਗਵਰਨਮੈਂਟ ਸੱਦਣਾ ਨਹੀਂ ਚਾਹੁੰਦੀ ਇੰਟਰਨੈਸ਼ਨਲ ਸਟੂਡੈਂਟਸ ਨੂੰ, ਜੋ ਹਾਲਾਤ ਇੰਟਰਨੈਸ਼ਨਲੀ ਹੈਗੇ ਨੇ ਉਹਨਾਂ ਨੂੰ ਦੇਖ ਕੇ ਉਹ ਮਜਬੂਰ ਨੇ ਤੇ ਫਿਰ ਵੀ ਪਾਇਲਟ ਪ੍ਰੋਗਰਾਮ ਚਲਾ ਰਹੇ ਨੇ। ਇਹ ਚ ਡੈਸਪਰੇਸ਼ਨ ਕਾਫੀ ਸ਼ੋਅ ਹੁੰਦੀ ਹੈ ਕਿਉਂਕਿ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਕਹਿ ਲਓ ਫਾਈਨੈਂਸ਼ੀਅਲ ਪ੍ਰੋਬਲਮ ਚ ਨੇ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਆ ਰਹੇ। ਸੋ ਇੱਕ ਪੋਜ਼ਿਟਿਵ ਮੂਵ ਆ ਕਹਿ ਲਓ, ਹਾਲਾਂਕਿ ਬਹੁਤ ਛੋਟੇ ਅਮਾਊਂਟ ਚ ਇਹਨਾਂ ਨੇ ਸੱਦਣਾ, ਅਰਾਊਂਡ 200 ਇੰਟਰਨੈਸ਼ਨਲ ਸਟੂਡੈਂਟ ਐਜ਼ ਅ ਪਾਇਲਟ, ਠੀਕ ਹੈ। ਅੱਗੇ ਡਿਪੈਂਡ ਕਰਦਾ ਕਿ ਸਿਚੁਏਸ਼ਨ ਜਿਹੜੀ ਆ ਉਹ ਕਿੱਦਾਂ ਦੀ ਰਹੇਗੀ ਕੋਵਿਡ 19 ਤੇ, ਉਸ ਹਿਸਾਬ ਨਾਲ ਅਗਰ ਪੋਜ਼ਿਟਿਵ ਰਹੀ ਤੇ ਡੈਫੀਨਿਟਲੀ ਨੰਬਰਸ ਵਧਣਗੇ।
ਜੀ ਜੀ ਬਿਲਕੁਲ। ਸੋ ਇਹ ਇੱਕ ਰਾਹਤ ਭਰੀ ਖਬਰ ਜਿਹੜੀ ਆ ਜ਼ਰੂਰ ਆਸਟ੍ਰੇਲੀਆ ਤੋਂ ਕਹਿ ਸਕਦੇ ਆ। ਚਲੋ ਜਿੱਦਾਂ ਪਹਿਲਾਂ ਜੋ ਹਾਲਾਤ ਜਿਹੜੇ ਚੱਲ ਰਹੇ ਸੀ ਔਰ ਉਮੀਦ ਦੀ ਜਿਹੜੀ ਕਿਰਨ ਸੀ ਉਹ ਕੋਈ ਦਿਖਾਈ ਨਹੀਂ ਸੀ ਦੇ ਰਹੇ, ਸੋ ਚਾਹੇ ਘੱਟ ਗਿਣਤੀ ਦੇ ਵਿੱਚ ਹੀ ਸਹੀ, ਪਰ ਜੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇਹ ਪਾਇਲਟ ਪ੍ਰੋਗਰਾਮ ਜਿਹੜਾ ਹੈ ਉਹ ਚਾਹੇ ਸੂਬਾ ਪੱਧਰ ਤੇ ਹੀ ਸ਼ੁਰੂ ਕਰਨ ਦੀ ਗੱਲ ਤੁਰੀ ਆ, ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਵੱਡੀ ਗਿਣਤੀ ਦੇ ਵਿੱਚ ਵੀ ਦੇਖਿਆ ਜਾ ਸਕੇ। ਖੈਰ ਇਸ ਤੋਂ ਬਾਅਦ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਜ਼ਰੂਰ ਕਰਦੀ ਹਾਂ। ਇੱਕ ਦੋ ਜਿਹੜੀਆਂ ਹੋਰ ਇੰਪੋਰਟੈਂਟ ਗੱਲਾਂ ਜਿਹੜੀਆਂ ਉਹ ਵੀ ਅਸੀਂ ਕਰਨੀਆਂ ਨੇ ਤੇ ਫੇਸਬੁੱਕ ਦੇ ਰਾਹੀਂ ਜਿਹੜੇ ਦੋਸਤ ਜੁੜੇ ਹੋਏ ਆ ਮੈਂ ਉਹਨਾਂ ਨੂੰ ਸ਼ਾਮਲ ਕਰ ਲੈਂਦੀ ਹਾਂ। ਮੀਨਾ ਮੀਨਾ ਹੁਰੀ ਸਵਾਗਤ ਕਰਦੇ ਹਾਂ, ਜੋਤੀ ਸਿੰਘ ਜੁੜ ਚੁੱਕੇ ਨੇ, ਰੀਨੂ ਔਲਖ ਜੁੜ ਚੁੱਕੇ ਨੇ ਸਾਡੇ ਨਾਲ। ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਹੈ ਜੀ ਜਿਹੜਾ ਹੁਣ ਰਾਊਂਡ ਹੋ ਕੇ ਹਟਿਆ ਉਹਦੇ ਬਾਰੇ ਥੋੜੀ ਜਿਹੀ ਗੱਲ ਹੋ ਜਾਏ ਤੇ ਫਿਰ ਮੈਂ ਬਹੁਤ ਜਲਦ ਸਾਰੇ ਦੋਸਤਾਂ ਦੇ ਜਿਹੜੇ ਸਵਾਲ ਆ ਉਹ ਇੱਕ ਇੱਕ ਕਰਕੇ ਸ਼ਾਮਲ ਕਰਦੀ ਹਾਂ।
ਵਿਕਟੋਰੀਅਨ ਸਟੇਟ ਨੋਮੀਨੇਸ਼ਨ ਚ ਇਸ ਵਾਰੀ ਵੀ ਯੂਜੁਅਲ ਨਾਲੋਂ ਦੇਖਣ ਚ ਇਹੋ ਮਿਲਿਆ ਕਿ ਕ੍ਰਿਟੀਕਲ ਸਕਿੱਲਸ ਚ ਜਿਹੜੇ ਸੈਕਟਰ ਨੇ ਜਾਂ ਪ੍ਰਾਇਓਰਟੀ ਮਾਈਗ੍ਰੇਸ਼ਨ ਜਿਹਨੂੰ ਆਪਾਂ ਪੀ ਐਮ ਸੋਲ ਕਹਿੰਦੇ ਹਾਂ ਉਹਨਾਂ ਤੋਂ ਹੀ ਇਨਵੀਟੇਸ਼ਨ ਦਿੱਤੀਆਂ ਗਈਆਂ ਨੇ। ਸੋ ਇਨਵੀਟੇਸ਼ਨ ਕਹਿ ਲਓ, ਪੈਟਰੋਲੀਅਮ ਇੰਜੀਨੀਅਰ ਕਹਿ ਲਓ, ਮੈਡੀਕਲ ਲੈਬ ਸਾਇੰਟਿਸਟ, ਨਰਸਿਸ, ਇਹ ਵਿਨਰਸ ਨੇ ਇਸ ਸਟੇਟ ਨੋਮੀਨੇਸ਼ਨ ਦੇ ਰਾਊਂਡ ਤੋਂ, ਜੋ ਕਿ ਪਹਿਲਾਂ ਵੀ ਦੇਖਣ ਚ ਆਇਆ ਕਿ ਕ੍ਰਿਟੀਕਲ ਸਕਿੱਲ ਸੈਕਟਰ ਵਾਲਿਆਂ ਨੂੰ ਹੀ ਇਨਵੀਟੇਸ਼ਨ ਮਿਲ ਰਿਹਾ। ਹਾਲਾਂਕਿ ਕੁਛ ਆਈ ਟੀ ਚ ਜੋਬ ਕਰਦੇ ਹੋਏ ਜਿਨ੍ਹਾਂ ਦੀ ਕਾਫੀ ਦੇਰ ਤੋਂ ਕਹਿ ਲਓ ਜਿਨ੍ਹਾਂ ਨੇ ਕਾਫੀ ਦੇਰ ਤੋਂ ਆਰ ਓ ਆਈ ਜਾਂ ਯੂ ਆਈ ਪਾਈ ਸੀ ਉਹਨਾਂ ਦੇ ਵੀ ਗੁੱਡ ਪੁਆਇੰਟਸ ਤੇ ਉਹਨਾਂ ਨੂੰ ਵੀ ਇਨਵੀਟੇਸ਼ਨ ਮਿਲੀਆਂ ਨੇ। ਕਈ ਇਨਫੋਰਮੇਸ਼ਨ ਟੈਕਨੋਲੋਜੀ ਵਾਲੇ ਜਿਹੜੇ ਹੋਸਪਿਟਲ ਚ ਜਾਂ ਮੈਡੀਕਲ ਸਰਵਿਸਿਸ ਚ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਪ੍ਰਾਇਰਟੀ ਮਿਲੀ ਆ। ਸੋ ਦੇਖਿਆ ਜਾਵੇ ਤੇ ਅਗਰ ਨਾਨ ਕ੍ਰਿਟੀਕਲ ਸੈਕਟਰ ਵਾਲੇ ਵੀ ਅਗਰ ਕ੍ਰਿਟੀਕਲ ਸੈਕਟਰ ਕੰਮ ਕਰ ਰਹੇ ਨੇ ਜਿੱਦਾਂ ਹੋਸਪਿਟਲ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਜਿਹੜੀ ਉਹ ਪ੍ਰਾਇਰਟੀ ਦੇ ਰਹੀ ਆ। ਸੋ ਅਗੇਨ ਪੋਜ਼ਿਟਿਵ ਸੀ ਇਸ ਵਾਰ ਦਾ ਰਾਊਂਡ, ਹਾਲਾਂਕਿ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਪ੍ਰਾਇਰਟੀ ਦਿੱਤੀ ਗਈ ਆ, ਉਹ ਫਿਊਚਰ ਚ ਵੀ ਆਹੀ ਦੇਖਣ ਨੂੰ ਮਿਲ ਸਕਦਾ
ਜੀ। ਖੈਰ ਇਹ ਵੀ ਜਿਹੜੀ ਗੱਲ ਰਾਹਤ ਭਰੀ ਹੀ ਦਿਖਾਈ ਦੇ ਰਹੀ ਹੈ ਕਿਉਂਕਿ ਜੇ ਆਈ ਟੀ ਵਾਲੇ ਜਿਹੜੇ ਉਹ ਕ੍ਰਿਟੀਕਲ ਸੈਕਟਰ ਚ ਕੰਮ ਕਰ ਰਹੇ ਆ ਜੇ ਉਹਨਾਂ ਨੂੰ ਵੀ ਸੱਦਾ ਆ ਗਿਆ ਤਾਂ ਇਹਦਾ ਮਤਲਬ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰਸਤੇ ਜਿਹੜੇ ਆ ਉਹ ਖੁੱਲਦੇ ਨਜ਼ਰ ਜ਼ਰੂਰ ਆਉਣਗੇ। ਸੋ ਆਸ ਨਹੀਂ ਛੱਡਣੀ ਚਾਹੀਦੀ ਜਿਵੇਂ ਅਸੀਂ ਬਾਰ ਬਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਹਾਂ। ਸੁਰਨਵੀਰ ਜੀ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਨੂੰ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਮੀਨਾ ਮੀਨਾ ਆਈ ਡੀ ਤੋਂ ਜੁੜੇ ਨੇ ਜੀ ਪਹਿਲੇ ਸੱਜਣ ਔਰ ਹਾਲ ਚਾਲ ਪੁੱਛ ਰਹੇ ਨੇ ਤੁਹਾਡਾ। ਹੈਲੋ ਸਰ, ਕਹਿੰਦੇ ਹਾਊ ਆਰ ਯੂ ਗਾਇਸ?
ਅਸੀਂ ਠੀਕ ਹਾਂ ਜੀ। ਮੀਨਾ ਮੀਨਾ ਜੀ ਅਸੀਂ ਠੀਕ ਹਾਂ ਤੇ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਵੀ ਤੁਸੀਂ ਵੀ ਠੀਕ ਹੋਵੋਗੇ ਤੇ ਤੁਹਾਡੇ ਜਿਹੜੇ ਨੋਨ ਨੇ ਜਾਂ ਰਿਲੇਟਿਵਸ ਨੇ ਪੇਰੈਂਟਸ ਨੇ ਉਹ ਵੀ ਸਾਰੇ ਠੀਕ ਹੋਣਗੇ। ਹੋ ਅਰਦਾਸ ਹੈ ਜੀ, ਥੈਂਕ ਯੂ ਫੋਰ ਆਸਕਿੰਗ
ਜੀ। ਬਹੁਤ ਬਹੁਤ ਸ਼ੁਕਰੀਆ ਮੀਨਾ ਮੀਨਾ ਜੀ। ਔਰ ਅਸੀਂ ਖੁਦ ਸਾਰਿਆਂ ਦੀ ਸੁੱਖ ਮੰਗਦੇ ਹਾਂ ਕਿਉਂਕਿ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ ਸਾਨੂੰ ਪਿੱਛੇ ਦਾ ਵੀ ਫਿਕਰ ਹੈ, ਇੱਥੇ ਦਾ ਵੀ ਫਿਕਰ ਹੈ। ਸੋ ਦੋਵਾਂ ਥਾਵਾਂ ਦਾ ਜਿਹੜਾ ਸੰਤੁਲਨ ਆ ਉਹ ਅਸੀਂ ਬਣਾ ਕੇ ਰੱਖਣਾ, ਸੋ ਉਹਦੇ ਲਈ ਸਾਨੂੰ ਪੋਜ਼ਿਟਿਵ ਹੋ ਕੇ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਠੀਕ ਠਾਕ ਹੋਵੋ ਅਸੀਂ ਉਮੀਦ ਕਰਦੇ ਹਾਂ। ਤੇ ਇਸ ਤੋਂ ਬਾਅਦ ਜੋਤੀ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਜੋਤੀ ਸਿੰਘ ਸਵਾਲ ਕਰ ਰਹੇ ਨੇ, ਕਹਿੰਦੇ ਸਰ ਆਈ ਹੈਵ ਅਪਲਾਈਡ ਮਾਈ ਯੂ ਆਈ ਫੋਰ 491 ਇਨ ਕੁਈਨਜ਼ਲੈਂਡ ਇਨ ਅਪ੍ਰੈਲ ਇਨਕਲੂਡਿੰਗ ਸਟੇਟ, ਆਈ ਹੈਵ 90 ਪੁਆਇੰਟਸ ਇਨ ਪੇਂਟਿੰਗ ਓਕੂਪੇਸ਼ਨ। ਕਹਿੰਦੇ ਵਟ ਆਰ ਦਾ ਚਾਂਸਿਸ ਟੂ ਗੈਟ ਇਨਵੀਟੇਸ਼ਨ ਐਂਡ ਹਾਊ ਲੌਂਗ ਇਜ਼ ਟੇਕਿੰਗ?
ਜਿੱਦਾਂ ਕਿ ਮੈਂ ਹੁਣੇ ਕਿਹਾ ਜੋਤੀ ਜੀ, ਨੋਨ ਕ੍ਰਿਟੀਕਲਸ ਨੂੰ ਅਨਫੋਰਚੁਨੇਟਲੀ ਅੱਜ ਦੀ ਡੇਟ ਚ ਪ੍ਰਾਇਰਟੀ ਨਹੀਂ ਮਿਲ ਰਹੀ ਆ। ਅਗਰ ਤੁਸੀਂ ਕੁਈਨਜ਼ਲੈਂਡ ਦੀ ਹੁਣੇ ਵੀ ਜਿਹੜੀ ਰੀਸੈਂਟ ਅਪਡੇਟ ਸੀ ਉਹ ਪੜੋ ਤੇ ਉਹ ਚ ਵੀ ਉਹਨਾਂ ਨੇ ਕ੍ਰਿਟੀਕਲ ਸਕਿੱਲ ਸੈਕਟਰ ਨੂੰ ਹੀ ਕਿਹਾ ਕਿ ਪ੍ਰਾਇਰਟੀ ਦੇਵਾਂਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਇਨਵਾਈਟ ਨਹੀਂ ਆਊਗੀ। 90 ਪੁਆਇੰਟਸ ਕਾਫੀ ਗੁੱਡ ਪੁਆਇੰਟਸ ਨੇ ਤੁਹਾਡੇ 491 ਲਈ, ਹਾਲਾਂਕਿ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ। ਤੁਸੀਂ ਅਪ੍ਰੈਲ ਚ ਪਾਈ ਆ ਜੋ ਕਿ ਯੂ ਨੋ ਹਲੇ ਕਹਿ ਲਓ ਅਪ੍ਰੈਲ ਹੀ ਚੱਲ ਰਿਹਾ, ਜੇ ਮੈਂ ਅਸਿਊਮ ਕਰਾਂਗੇ ਤੁਸੀਂ ਸਟਾਰਟ ਚ ਪਾਈ ਆ ਤੇ ਹਲੇ ਮਹੀਨਾ ਵੀ ਨਹੀਂ ਹੋਇਆ, ਸੋ ਥੋੜੀ ਵੇਟ ਜ਼ਰੂਰ ਕਰਨੀ ਪੈ ਸਕਦੀ ਹੈ ਕਿਉਂਕਿ ਨੋਨ ਕ੍ਰਿਟੀਕਲ ਸੀ, ਬਟ 90 ਪੁਆਇੰਟਸ ਆਰ ਵੈਰੀ ਗੁੱਡ ਪੁਆਇੰਟਸ, ਤੁਹਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਸ ਹੈਗੇ
ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਰੀਨੂ ਔਲਖੁਰੀ ਜੁੜੇ ਨੇ, ਰੀਨੂ ਔਲਖੁਰਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ। ਰੀਨੂ ਪੁੱਛ ਰਹੇ ਨੇ, ਕਹਿੰਦੇ ਆਈ ਐਮ ਸਟਕ ਇਨ ਇੰਡੀਆ ਔਨ SC-485 ਐਂਡ ਵੀਜ਼ਾ ਇਜ਼ ਐਕਸਪਾਇਰਿੰਗ ਇਨ ਸੈਪਟੈਂਬਰ, ਵਟ ਆਈ ਸ਼ੁੱਡ ਡੂ ਨੈਕਸਟ? ਐਕਚੁਅਲੀ ਸਬਮਿਟਡ EOI ਐਟ 80 ਪੁਆਇੰਟਸ ਲਾਸਟ ਈਅਰ ਇਨ ਨਵੰਬਰ ਫਾਰ RN NEC ਫਾਰ 189. ਸ਼ੁੱਡ ਆਈ ਵੇਟ ਫਾਰ ਇਨਵੀਟੇਸ਼ਨ ਔਰ ਅਪਲਾਈ ਫਾਰ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਅਗੇਨ? ਪਲੀਜ਼ ਐਡਵਾਈਜ਼। ਕਹਿੰਦੇ ਆਈ ਐਮ ਰੀਅਲੀ ਸਟ੍ਰੈਸਡ ਅਬਾਊਟ ਮਾਈ ਫਿਊਚਰ।
ਰੇਨੂ ਜੀ, ਆਈ ਰੀਅਲੀ ਹੇਅਰ ਯੂ ਐਂਡ ਆਈ ਰੀਅਲੀ ਫੀਲ ਫੋਰ ਜਿਹੜੇ ਕਲਾਇੰਟਸ ਮੇਰੇ ਇਹੋ ਜਿਹੀ ਸਿਚੁਏਸ਼ਨ ਚ ਨੇ, ਤੇ ਮੇਰੇ ਲਈ ਕਹਿਣਾ ਬਹੁਤ ਈਜ਼ੀ ਹੈ ਕਿ ਆਈ ਫੀਲ ਫੋਰ ਯੂ, ਬਟ ਐਕਚੁਅਲ ਜਿਹੜਾ ਬੰਦਾ 485 ਤੇ ਆਫਸ਼ੋਰ ਗਿਆ ਤੇ ਜਦੋਂ ਕੋਈ ਹੋਰ ਆਪਸ਼ਨ ਨਹੀਂ ਆ, ਆਈ ਕਾਂਟ ਇਮੇਜਿਨ ਕਿ ਤੁਸੀਂ ਕਿੱਦਾਂ ਸਿਚੁਏਸ਼ਨ ਨੂੰ ਡੀਲ ਕਰ ਰਹੇ ਹੋ, ਬਟ ਥੋੜਾ ਮੈਂ ਤੁਹਾਨੂੰ ਵੇਰਵਾ ਦੇ ਦਾਂ 485 ਤੇ ਅਨਫੋਰਚੁਨੇਟਲੀ ਕੋਈ ਆਟੋਮੈਟਿਕ ਐਕਸਟੈਂਸ਼ਨ ਜਾਂ ਆਪਣੇ ਐਕਸਟੈਂਸ਼ਨ ਹੋਣ ਦੇ ਚਾਂਸਿਸ ਨਹੀਂ ਨੇ, ਔਰ ਇਹ ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ, ਤੁਸੀਂ ਸਟੂਡੈਂਟ ਵੀਜ਼ਾ ਦੀ ਗੱਲ ਕੀਤੀ ਆ। ਸੋ ਰਿਗਾਰਡਿੰਗ ਸਟਰੈਂਥ ਅਬਾਊਟ ਯੋਰ ਫਿਊਚਰ ਮੈਂ ਦੱਸਦਾ, ਅੱਜ ਦੀ ਡੇਟ ਚ ਜੇ ਆਪਾਂ ਕਿਸੇ ਵੀ ਸਟੇਟ ਦੀ ਗੱਲ ਕਰੀਏ ਤੇ ਆਰ ਐਨ ਨੂੰ ਪ੍ਰਾਇਰਟੀ ਮਿਲ ਰਹੀ ਹੈ, ਸਪੈਸ਼ਲੀ ਸਟੇਟ ਨੋਮੀਨੇਸ਼ਨ ਚ। ਜੇ ਤੁਸੀਂ 189 ਅਪਲਾਈ ਕੀਤੀਆਂ, ਮੈਂ ਰੈਕਮੈਂਡ ਕਰੂੰਗਾ ਅਗਰ ਤੁਹਾਡੇ ਕ੍ਰਾਈਟੇਰੀਆ ਮੀਟ ਹੁੰਦਾ ਤੇ ਤੁਸੀਂ ਪਲੀਜ਼ 190 ਬਾਰੇ ਜ਼ਰੂਰ ਸੋਚੋ। ਹਾਲਾਂਕਿ 189 ਅਨਫੋਰਚੁਨੇਟਲੀ 80 ਪੁਆਇੰਟਸ, ਮਤਲਬ ਨੀਅਰਲੀ 85-95 ਪੁਆਇੰਟਸ ਤੱਕ ਪਹੁੰਚ ਗਈ ਆ। ਮੈਂ ਕਿਸੇ ਬਿਨਾਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ 80 ਪੁਆਇੰਟਸ ਤੇ ਇਨਵਾਈਟ ਨਹੀਂ ਆਊਗਾ, ਲੇਕਿਨ ਜੇ ਤੁਸੀਂ 190 ਕਰ ਲਓ, ਠੀਕ ਆ, ਤੁਹਾਡੇ ਪੁਆਇੰਟਸ ਵੀ ਵਧਣਗੇ ਤੇ ਸਟੇਟਸ ਜਿਹੜੇ ਆਰ ਐਨਜ਼ ਨੂੰ ਡੈਫੀਨੇਟਲੀ ਪ੍ਰਾਇਰਟੀ ਦੇ ਰਿਹਾ। ਸੋ ਪਲੀਜ਼ ਥਿੰਕ ਅਬਾਊਟ 190 ਨੋਟ ਸ਼ੋਰ ਕਿ ਤੁਸੀਂ ਪਾਈ ਜਾਂ ਨਹੀਂ ਪਾਈ ਆ। ਰਹੀ ਸਟੂਡੈਂਟ ਵੀਜ਼ਾ ਦੀ ਗੱਲ, ਜੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਾਉਂਦੇ ਹੋ 485 ਤੇ, ਮਨਾ ਨਹੀਂ ਮੈਂ ਕਰ ਰਿਹਾ, ਬਟ ਆਲ ਟੈਲ ਯੂ ਵਾਟਸ ਗੋਇੰਗ ਟੂ ਹੈਪਨ, ਅਗਰ ਉਹ ਗ੍ਰਾਂਟ ਹੋ ਵੀ ਜਾਂਦਾ ਤਾਂ ਵੀ ਅੱਜ ਦੀ ਡੇਟ ਚ ਐਗਜ਼ੈਂਪਸ਼ਨ ਨਹੀਂ ਮਿਲ ਰਹੀ ਹੈ ਇੱਥੇ ਆਉਣ ਲਈ, ਤੁਹਾਨੂੰ ਆਨਲਾਈਨ ਸਟੱਡੀਜ਼ ਜਿਹੜੀ ਆ ਉਹ ਕਰਨੀ ਪਊਗੀ। ਕੀ ਇਹ ਰਾਈਟ ਆਪਸ਼ਨ ਆ? ਡੈਫੀਨਿਟਲੀ ਨੋਟ, ਮਤਲਬ ਡਿਪੈਂਡਿੰਗ ਔਨ ਸਰਕਮਸਟੈਂਸਿਸ ਕਹਿ ਲਓ, ਅਗਰ ਮੈਂ ਹੁੰਦਾ ਮੈਂ ਲੈਸ ਇਨਕਲਾਈਨ ਹੁੰਦਾ ਸਟੂਡੈਂਟ ਵੀਜ਼ਾ ਪਾਉਣ ਲਈ। ਰੀਜ਼ਨ ਉਹਦਾ ਇਹ ਹੈ ਕਿ ਮੈਨੂੰ GTE ਕ੍ਰਾਈਟੇਰੀਆ ਜਿਹੜਾ ਹੈ ਉਹ ਵੀ ਮੀਟ ਕਰਨਾ ਪਊਗਾ, ਰੈਦਰ ਦੈਨ ਕਿ ਮੈਂ ਆਪਣੇ ਸਟੂਡੈਂਟ ਵੀਜ਼ਾ ਤੇ ਫੋਕਸ ਐਨਰਜੀ ਲਾਵਾਂ, ਨਾਲੇ ਆਪਣੇ ਪੈਸੇ ਵੀ ਕਹਿ ਲਓ ਕੁਆਇੰਟ ਲੋਟ ਆਫ ਮਨੀ ਇਨ ਟਰਮਸ ਆਫ COE ਜਾਂ ਆਫਰ ਲੈਟਰ ਤੇ ਤੁਹਾਡੇ ਲੱਗ ਜਾਣੇ ਆ, ਉਤੋਂ ਜ਼ਿਆਦਾ ਮੈਂ ਐਨਰਜੀ ਆਪਣੀ 190 ਵੱਲ ਲਾਊਂਗਾ, ਸਪਲਸ 190 ਵੱਲ ਅਗਰ ਪੋਸੀਬਲ ਆ, ਤੇ 189 ਦੇ ਅਗਰ ਪੋਸੀਬਲ ਹੋ ਸਕੇ ਤੇ ਆਪਣੇ ਪੁਆਇੰਟਸ ਪਲੀਜ਼ ਵਧਾਉਣ ਦੀ ਕੋਸ਼ਿਸ਼ ਕਰੋ, ਬਾਏ ਨਾਟੀ ਜਾਂ ਆਪਣਾ ਇੰਗਲਿਸ਼ ਲੈਂਗੁਏਜ ਵਧਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ 189 ਚ ਚਾਂਸਿਸ ਵੱਧ ਹੋਣ। ਸੋ ਗੁੱਡ ਲੱਕ ਰੇਨੂ ਜੀ।
ਜੀ ਜੀ ਬਿਲਕੁਲ ਰੇਨੂ ਜੀ, ਬਹੁਤ ਬਹੁਤ ਸਾਡੇ ਵੱਲੋਂ ਵੀ ਸ਼ੁਭ ਇੱਛਾਵਾਂ ਕਿ ਤੁਸੀਂ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਹੋਵੋ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਯੁੱਧਵੀਰ ਸਿੰਘ ਹੋਰਾਂ ਦਾ। ਯੁੱਧਵੀਰ ਪੁੱਛ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਯੁੱਧਵੀਰ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਅਪਲਾਈਡ 489 in September 2019, ਕਿੰਨੀ ਦੇਰ ਦਾ ਵੇਟ ਅਜੇ ਬਾਕੀ ਹੋਰ ਹੋ ਸਕਦਾ ਹੈ ਜੀ?
ਯੁੱਧਵੀਰ ਜੀ, ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ ਕਿ 489 ਜਿਹੜਾ ਹੈ ਅਨਫੋਰਚੁਨੇਟਲੀ ਫੇਸਡ ਆਊਟ ਵੀਜ਼ਾ ਨੇ, ਮਤਲਬ ਹੁਣ ਐਗਜ਼ਿਸਟ ਨਹੀਂ ਕਰਦੇ, ਹੁਣ 491 ਆ ਗਿਆ। ਡਿਪਾਰਟਮੈਂਟ ਦੀ ਲੋਵੈਸਟ ਪ੍ਰਾਇਰਟੀ ਚ ਇਹ ਵੀਜ਼ੇ ਆਉਂਦੇ ਨੇ 489। September 2019 ਐਵਰੇਜ ਵੇਟ ਜਿਹੜੀ ਅੱਜ ਦੀ ਡੇਟ ਚ ਆ ਉਹ ਨੀਅਰਲੀ 18-24 ਮੰਥਸ ਆ 489 ਦੀ। ਜੇ ਤੁਸੀਂ ਆਪਣਾ ਏਮੀ ਅਕਾਊਂਟ ਵੀ ਓਪਨ ਕਰਕੇ ਦੇਖੋ, ਉਹ ਆਈ ਐਮ ਸ਼ੋਰ ਕਿ ਅਰਾਊਂਡ 18-24 ਮੰਥਸ ਦੀ ਤੁਹਾਨੂੰ ਵੇਟ ਦੇ ਰਿਹਾ ਹੋਣਾ ਹੈ। ਇਨਫੈਕਟ ਉਹ ਟਾਈਮਿੰਗ ਜਿਹੜੀ ਆ ਉਹ ਟਾਈਮ ਫਰੇਮ ਚੇਂਜ ਹੁੰਦੇ ਰਹਿੰਦੇ ਆ। ਸੋ ਜੇ September 2019 ਆ, ਮੈਂ ਕਹੂੰਗਾ September 2021 ਤੱਕ, ਸੋਰੀ ਮੈਂ ਤੁਹਾਨੂੰ ਆਂਸਰ ਜਿਹੜਾ ਉਹ ਇਹ ਨਹੀਂ ਦੇ ਰਿਹਾ ਕਿ ਕੁਛ ਮਹੀਨਿਆਂ ਤੱਕ, ਕਹਿ ਲਓ ਹਲੇ ਥੋੜਾ ਟਾਈਮ ਲੱਗ ਸਕਦਾ ਤੁਹਾਨੂੰ September 2021 ਤੱਕ ਇਹਦਾ ਆਂਸਰ ਆਉਣ ਚ।
ਜੀ ਜੀ ਸੋ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਰਵੀ ਸਿੰਘ ਜੁੜੇ ਨੇ, ਰਵੀ ਸ਼ੇਰ ਸਿੰਘ ਹੁਰੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਮਾਈ ਵਾਈਫ ਅਪਲਾਈਡ ਫਾਰ ROI ਇਨ ਮਾਰਚ ਰਾਊਂਡ, ਰਜਿਸਟਰਡ ਨਰਸ ਏਜਡ ਕੇਅਰ, ਗੋਟ ਅਪਰੂਵਡ, ਅਪਲਾਈਡ ਫਾਰ ਨੋਮੀਨੇਸ਼ਨ 25th March, ਜਸਟ ਵਾਂਟ ਟੂ ਆਸਕ ਹਾਊ ਲੌਂਗ ਵਿਲ ਇਟ ਟੇਕ ਟੂ ਗੈਟ ਅਪਰੂਵਡ। ਕਹਿੰਦੇ 485 ਵੀਜ਼ਾ 22nd May 2021 ਨੂੰ ਮੁੱਕ ਰਿਹਾ ਆ, ਸਾਨੂੰ ਇਨਵਾਈਟ ਦੀ ਵੇਟ ਕਰਨੀ ਚਾਹੀਦੀ ਆ ਜਾਂ ਫਿਰ ਨਿਊ ਵੀਜ਼ਾ ਅਪਲਾਈ ਕਰ ਲਈਏ?
ਦੇਖੋ ਮਈ ਚ ਇਹਨਾਂ ਨੇ ਪੁਆਇੰਟਸ ਕਿੰਨੇ ਦੱਸੇ,
ਇਹਨਾਂ ਨੇ ਪੁਆਇੰਟਸ ਨਹੀਂ ਦੱਸੇ ਜੀ।
ਓਕੇ, ਈਓ ਜਾਂ ROI ਦਾ ਇਨਵਾਈਟ ਜਿਹੜਾ ਹੈ ਉਹ ਟੋਟਲੀ ਡਿਪੈਂਡੈਂਟ ਆ ਤੁਹਾਡੇ ਪੁਆਇੰਟਸ ਦੇ ਉੱਤੇ, ਠੀਕ ਆ। ਹੁਣ ਕਿਉਂਕਿ ਆਰ ਐਨ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਪ੍ਰਾਇਰਟੀ ਲਿਸਟ ਚ ਹੈਗਾ ਹੈ, ਚਾਂਸਿਸ ਆਰ ਦੇ अगर मैं ताड़ी था ना, क्योंकि मई च एक्सपायर हो रहा, ज्यादा टाइम नहीं रह गया, मैं अपने ऑफर लेटर अरेंज करके रखना सी, लेकिन मैं इफ नॉट लास्ट डे लास्ट वीक तक मैं जरूर वेट करनी सी ताकि मैं इनवाइट आ जाए। ठीक है, चांसेस मे बी लो हो इन ए शॉर्ट टाइम फ्रेम च, लेकिन यू नेवर नो विद माइग्रेशन की तरह इनवाइट आ जाए। सो वेट जरूर करो, लेकिन अपने स्टूडेंट वीजा की तैयारी करके रखो ताकि लास्ट डेट नहीं बट लास्ट वीक चे को ऑफर लेटर हो, इंश्योरेंस हो, सारा कुछ हो, ताकि अपनी लॉजमेंट कर सको। क्योंकि ऑलवेज रिमेंबर ईओआई इज नॉट, आई एम श्योर तुम पता है, वैसे सुनने वाले दसदा कि तुम कोई वीजा नहीं मिलता, वो कोई ब्रिजिंग वीजा नहीं मिलता, इसलिए स्टूडेंट वीजा पाओगे तो एटलीस्ट तुम लॉफुल स्टेटस इतने अपना दिखा सकते हैं।
जी, ਤੇ ਇਹਦੇ ਨਾਲ ਹੀ ਫੇਸਬੁੱਕ ਦੇ ਜ਼ਰੀਏ ਮੀਨਾ ਮੀਨਾ ਹੁਰੀ ਦੁਬਾਰਾ ਜੁੜੇ ਨੇ ਤੇ ਇਸ ਵਾਰ ਉਹਨਾਂ ਦਾ ਸਵਾਲ ਹੈ, ਕਹਿੰਦੇ ਸਰ ਐਨੀ ਹੋਪ ਫਾਰ ਅਕਾਊਂਟੈਂਟਸ, ਇਹਨਾਂ ਨੇ ਸ਼ਾਇਦ ਕਿਸੇ ਏਰੀਏ ਦੀ ਗੱਲ
ਕੀਤੀ
ਜੀ, ਰੀਜਨ ਲਵਾਰਾ, ਜੀ ਲਵਾਰਾ ਰੀਜਨ ਜਿਹੜਾ ਆ 491 ਦੇ ਬਾਰੇ ਚ ਪੁੱਛ ਰਹੇ ਨੇ, ਦਿਸ ਫਾਈਨੈਂਸ਼ੀਅਲ ਈਅਰ ਕਿਸ ਤਰ੍ਹਾਂ ਦੀ
ਸਿਚੁਏਸ਼ਨ ਸ਼ੋਰਟ ਸ਼ੋਰਟ ਨਹੀਂ ਕਹੀ ਜਾ ਸਕਦੀ, ਬਟ ਜੇ ਤੁਸੀਂ ਉਸ ਰੀਜਨ ਚ ਆਲਰੇਡੀ ਜੋਬ ਕਰ ਰਹੇ ਆ, ਤੁਹਾਡੇ ਪੁਆਇੰਟਸ ਕਾਫੀ ਹਾਈ ਆ, ਦੈਨ ਚਾਂਸਿਸ ਆਰ ਦੇਅਰ, ਬਟ ਅੱਜ ਦੀ ਡੇਟ ਚ ਤੁਹਾਨੂੰ ਵੀ ਪਤਾ ਹੈ ਕਿ ਉਹ ਪ੍ਰਾਇਰਟੀ ਲਿਸਟ ਚ ਨਹੀਂ ਆ, ਸੋ ਚਾਂਸਿਸ ਆਰ ਲੋ, ਆਲ ਬੀ ਵੈਰੀ ਓਨੈਸਟ ਵਿਥ ਯੂ, ਡਿਪੈਂਡਿੰਗ ਓਨ ਯੋਰ ਸਰਕਮਸਟੈਂਸਿਸ ਕਿ ਤੁਸੀਂ ਉੱਥੇ ਜੋਬ ਕਰ ਰਹੇ, ਕਿੰਨੀ ਦੇਰ ਤੋਂ ਰਹਿ ਰਹੇ ਆ, ਉਹ ਫੈਕਟਰਸ ਵੀ ਕੰਸਿਡਰ ਕੀਤੇ ਜਾਂਦੇ ਆ। ਸੋ ਅਗਰ ਤੁਸੀਂ ਉੱਥੇ ਰਹਿ ਰਹੇ ਆ, ਵਰਕ ਕਰ ਰਹੇ ਆ, then the chances are there, but itte apna heart hold na karyo, accountants unfortunately as the date se kafi mushkil hai invitation honi
ji। agla sawal jada jasdeep singh kar rahe ne, jasdeep vi sade naal facebook te zariye jude ne, jasdeep sat sri kal bula rahe ne, sat sri kal jasdeep ji, inna da sawal hai, kehnde I applied australian student visa from india, immigration ask medical again, it is normal, is it normal, ਕਹਿਣਾ ਚਾਹੁੰਦੇ ਨੇ, ਪੁੱਛਣਾ ਚਾਹੁੰਦੇ ਨੇ ਜੀ।
ਡਿਪੈਂਡ ਕਰਦਾ ਜਸਦੀਪ ਜੀ, ਨੋਰਮਲੀ ਮੈਡੀਕਲ ਅਗੇਨ ਤਾਂ ਮੰਗੇ ਜਾਂਦੇ ਨੇ ਜੇ ਤੁਹਾਨੂੰ, ਜੇ ਤੁਹਾਡਾ ਪਿਛਲਾ ਜਿਹੜਾ ਮੈਡੀਕਲ ਹੈ ਉਹ ਇੱਕ ਸਾਲ ਤੋਂ ਵੱਧ ਹੋ ਗਿਆ ਹੋਣ, ਜਾਂ ਫਿਰ ਤੁਹਾਡੇ ਮੈਡੀਕਲ ਚ ਕੋਈ ਪ੍ਰੋਬਲਮ ਆਈ ਹੋਵੇ, ਰੱਬ ਨਾ ਕਰੇ ਕੋਈ ਪ੍ਰੋਬਲਮ ਆਈ ਹੋਵੇ, ਫਿਰ ਉਹ ਮੈਡੀਕਲ ਨਹੀਂ ਮੰਗਦੇ, ਪਰ ਉਹ ਮੈਡੀਕਲ ਆਫਿਸਰ ਆਫ ਕਾਮਨਵੈਲਥ ਨੂੰ ਰਿਕੁਐਸਟ ਕਰਦੇ ਕਿ ਤੁਹਾਡੀ ਸਿਚੁਏਸ਼ਨ ਜਿਹੜੀ ਉਹ ਅਸੈਸ ਕੀਤੀ ਜਾਵੇ। ਠੀਕ ਹੈ, ਸੋ ਅਗਰ ਤੁਹਾਡੇ ਮੈਡੀਕਲ ਨੂੰ ਸਾਲ ਤੋਂ ਵੱਧ ਹੋ ਗਿਆ ਹੈ ਤਾਂ ਬਹੁਤ ਨੋਰਮਲ ਹੈ, ਇਟਸ ਨੋਟ ਐਨ ਇਸ਼ੂ ਐਟ ਆਲ। ਦੁਬਾਰਾ ਮੰਗਣ ਦਾ ਅਗਰ ਸਾਰਾ ਕੁਛ ਨੋਰਮਲ ਹੈ ਤੇ ਫਿਰ ਤੋਂ ਮੈਡੀਕਲ ਮੰਗਿਆ ਵਿਦ ਇਨ 1 ਈਅਰ, ਤੁਸੀਂ ਓਬਵੀਅਸਲੀ ਲਿਖ ਸਕਦੇ ਉਹਨਾਂ ਨੂੰ ਕਿ ਰੀਜ਼ਨਿੰਗ ਕੀ ਹੈ ਉਹਦੇ ਮੈਡੀਕਲ ਮੰਗਣ ਦੀ।
ਠੀਕ, ਅੱਗੇ ਵਧਦੇ ਹਾਂ ਜੋਤੀ ਸਿੰਘ ਹੋਰਾਂ ਦੇ ਸਵਾਲ ਵੱਲ। ਜੋਤੀ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਦੁਬਾਰਾ, ਤੇ ਕਹਿੰਦੇ ਸਰ ਵਨ ਮੋਰ ਕੁਐਸਚਨ, ਇਫ ਦਾ 190 ਸਟੇਟ ਨੋਮੀਨੇਸ਼ਨ ਇਜ਼ ਕਲੋਜ਼ਡ, ਦੈਨ ਵੀ ਸਟਿਲ ਅਪਲਾਈ ਫਾਰ, ਦੈਨ ਵੀ ਸਟਿਲ ਅਪਲਾਈ ਈਓਆਈ ਔਰ ਨਾਟ?
ਨਹੀਂ, ਜੇ ਤੁਸੀਂ ਲਾਉਂਦੇ ਆ ਤਾਂ ਉਹਦੇ ਨਾਲ ਕੋਰਸਪੋਂਡਿੰਗ ਸਟੇਟ ਨੋਮੀਨੇਸ਼ਨ ਲਾਉਣੀ ਜ਼ਰੂਰੀ ਆ, ਕਿਉਂਕਿ ਈਓਆਈ ਤੁਸੀਂ ਅਗਰ ਪਾ ਵੀ ਦਿੱਤੀ ਤਾਂ ਉਹਦਾ ਮੈਟਰ, ਉਹ ਮੈਟਰ ਨਹੀਂ ਕਰਦੀ ਜਦੋਂ ਤੱਕ ਤੁਸੀਂ ਸਟੇਟ ਦੀ ਨੋਮੀਨੇਸ਼ਨ ਨਹੀਂ ਪਾ ਦਿੰਦੇ, ਸੋ ਉਹ ਕੋਰਸਪੋਂਡਿੰਗ ਇਕੱਠੀਆਂ ਚੱਲਦੀਆਂ।
ਜੀ, ਅਗਲੇ ਸਵਾਲ ਵੱਲ ਵੱਧਦੇ ਹਾਂ। ਮੁਹੰਮਦ ਅਲੀ ਅਗਲਾ ਸਵਾਲ ਕਰ ਰਹੇ ਨੇ, ਮੁਹੰਮਦ ਅਲੀ ਪੁੱਛ ਰਹੇ ਨੇ, ਕਹਿੰਦੇ ਸਰ 90+5 ਮੋਟਰ ਮਕੈਨਿਕ ਵਰਕਿੰਗ ਇਨ ਸਿਡਨੀ, ਮਾਈ ਚਾਂਸਿਸ ਫਾਰ 190 ਨਿਊ ਸਾਊਥ ਵੇਲਸ ਇਨ ਨੈਕਸਟ ਫਾਈਨੈਂਸ਼ੀਅਲ ਈਅਰ?
ਪੁਆਇੰਟਸ ਬਹੁਤ ਵਧੀਆ ਨੇ, ਹਾਂਜੀ ਪੁਆਇੰਟਸ ਮੁਹੰਮਦ ਜੀ ਬਹੁਤ ਵਧੀਆ ਨੇ ਤੁਹਾਡੇ, 95 ਪੁਆਇੰਟਸ ਇਜ਼ ਕੁਆਇਟ ਗੁੱਡ। ਨੋਰਮਲ ਪ੍ਰੀ ਕੋਵਿਡ ਅਗਰ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਬਹੁਤ ਜ਼ਿਆਦਾ ਹਾਈ ਚਾਂਸਿਸ ਸੀ ਇਨਵੀਟੇਸ਼ਨ ਆਉਣ ਦੇ। ਹੁਣ ਵੀ ਅਗਰ ਆਪਾਂ ਨੈਕਸਟ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ, ਬਜਟ ਰਿਲੀਜ਼ ਹੋਣਾ ਹੈ, ਉਹ ਚ ਸਪੋਟਸ ਮਿਲਣੇ ਆ, ਹੋਪਫੁਲੀ ਵੱਧ ਸਪੋਟਸ ਮਿਲਣਗੇ, ਸੋ 95 ਇਜ਼ ਕੰਸੀਡਰਡ ਵੈਰੀ ਵੈਰੀ ਗੁੱਡ ਫੋਰ ਮੋਟਰ ਮਕੈਨਿਕ, ਸੋ ਚਾਂਸਿਸ ਆਰ ਦੇਅਰ ਤੁਹਾਨੂੰ ਇਨਵੀਟੇਸ਼ਨ ਦੇ ਨੈਕਸਟ ਫਾਈਨੈਂਸ਼ੀਅਲ ਈਅਰ ਚ।
ਜੀ, ਤੇ ਅਗਲਾ ਸਵਾਲ ਦਵਿੰਦਰ ਚੀਮਾ ਕਰ ਰਹੇ ਨੇ, ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ ਆਈ ਗੋਟ ਮਾਈਨ 100 ਵਿਦਆਊਟ ਅਪਲਾਈ ਬ੍ਰਦਰ।
ਸਬ ਕਲਾਸ 100 ਦਵਿੰਦਰ ਜੀ ਦਾ ਕੇਸ ਕਾਫੀ ਦਿਲਚਸਪ ਆ। ਪਹਿਲੀ ਚੀਜ਼ ਤੇ ਇਹਨਾਂ ਨੂੰ ਕਾਫੀ ਪੇਸ਼ੈਂਸ, ਅਗਰ ਆਪ ਨੂੰ ਯਾਦ ਹੋਵੇ ਇਹਨਾਂ ਦਾ ਕੇਸ, ਤੇ ਪਹਿਲੀ ਗੱਲ ਤੇ ਦਵਿੰਦਰ ਜੀ ਬਹੁਤ ਬਹੁਤ ਵਧਾਈਆਂ। ਠੀਕ ਆ, ਇਹਨਾਂ ਨੇ ਕਾਫੀ ਦੇਰ ਵੇਟ ਕੀਤੀ ਆਪਣੇ ਪਾਰਟਨਰ ਵੀਜ਼ਾ ਲਈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਦਵਾਂ, ਪਾਰਟਨਰ ਵੀਜ਼ਾ ਲਈ ਫਿਰ ਉਹ ਟ੍ਰਾਈਬਨਲ ਸੀ ਗਿਆ, ਉਹ ਤੋਂ ਬਾਅਦ ਇਹਨਾਂ ਨੇ ਕਾਫੀ ਐਕਸਟੈਂਸ਼ਨਸ ਪਾਈਆਂ ਕਿ ਸਾਡਾ ਸੋਰੀ ਐਪਲੀਕੇਸ਼ਨ ਪਾਈਆਂ ਕਿ ਸਾਡਾ ਜਲਦੀ ਸੁਣਿਆ ਜਾਵੇ। ਬਟ ਇਹਨਾਂ ਨੂੰ ਇਫ ਆਮ ਨੋਟ ਰੋਂਗ ਫਰੋਮ ਮੈਮਰੀ ਕਾਫੀ ਸਾਲ ਲੱਗ ਗਏ ਵੀਜ਼ਾ ਆਉਂਦਿਆਂ, ਤੇ ਇਹਨਾਂ ਨੂੰ 309 ਮਿਲਿਆ ਸੀ। ਸੋ ਵਿਦਆਊਟ ਅਪਲਾਈਂਗ ਉਹ ਤਾਂ ਮਿਲਦਾ ਹੈ, ਇਫ ਦੇਰ ਇਜ਼ ਅ ਚਾਈਲਡ ਆਊਟ ਆਫ ਦ ਰਿਲੇਸ਼ਨਸ਼ਿਪ, ਰਿਲੇਸ਼ਨਸ਼ਿਪ ਨੂੰ ਕਾਫੀ ਟਾਈਮ ਹੋ ਗਿਆ ਹੋਵੇ ਤਾਂ ਉਹ ਗ੍ਰਾਂਟ ਕਰ ਦਿੰਦੇ ਆ। ਡਿਪਾਰਟਮੈਂਟ ਕਈ ਵਾਰ 309 ਦੇ ਨਾਲ ਹੀ 100 ਅਪਲਾਈ 100 ਤੁਹਾਨੂੰ ਗ੍ਰਾਂਟ ਕਰ ਦਿੰਦੇ ਆ, ਠੀਕ ਆ। ਸੋ ਉਹੀ ਕੇਸ ਦੇਵਿੰਦਰ ਜੀ ਨਾਲ ਹੋਇਆ ਹੋਣਾ। ਸੋ ਵੈਰੀ ਵੈਰੀ ਹੈਪੀ ਤੁਸੀਂ ਪਰਮਾਨੈਂਟ ਰੈਸੀਡੈਂਟ ਹੋ ਗਏ ਆ ਸਰ ਦਵਿੰਦਰ ਜੀ। ਸੋ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ। ਇਹਨਾਂ ਨੇ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਆ ਰਿਗਾਰਡਿੰਗ ਕੇਸ ਦਾ ਕੀ ਕਰੀਏ। ਸੋ ਆਮ ਵੈਰੀ ਹੈਪੀ ਕਿ ਤੁਹਾਡੀ ਪੀ ਆਰ ਆ ਗਈ ਆ। ਸੋ ਵਧਾਈਆਂ ਜੀ, ਬਹੁਤ ਬਹੁਤ
ਜੀ। ਬਿਲਕੁਲ ਦਵਿੰਦਰ ਜੀ, ਔਰ ਬੜੀ ਜੱਦੋਜਹਿਦ ਜਿਹੜੀ ਉਹ ਤੁਸੀਂ ਕੀਤੀ ਆ, ਔਰ ਇਸ ਸੰਘਰਸ਼ ਚੋਂ ਲੰਘ ਕੇ ਆਖਰ ਨਤੀਜਾ ਜਿਹੜਾ ਤੁਹਾਨੂੰ ਮਿਲਿਆ, ਬਹੁਤ ਬਹੁਤ ਮੁਬਾਰਕਾਂ।
ਇਹ ਬਹੁਤ ਟ੍ਰਬਲ ਚ ਰਹੇ ਨੇ, ਬਹੁਤ ਜ਼ਿਆਦੀ, ਮਤਲਬ ਇੰਨੀ ਪੇਸ਼ੈਂਸ ਬਹੁਤ ਘੱਟ ਜਾਣਿਆ ਚ ਹੁੰਦੀ ਆ। ਸੋ ਕਾਫੀ ਖੁਸ਼ੀ ਹੋਈ ਸੁਣ ਕੇ
ਜੀ। ਅੱਗੇ ਮੁਹੰਮਦ ਅਲੀ ਹੋਰਾਂ ਨੇ ਸਾਨੂੰ ਸਵਾਲ ਕੀਤਾ ਸੀਗਾ, ਤੇ ਇਹਨਾਂ ਨੇ ਸਾਨੂੰ ਦੱਸਿਆ ਕਿ EOI ਜਿਹੜੀ ਆ ਜੂਨ 2020 ਦੇ ਬਾਰੇ, ਅੱਛਾ ਜਿਹੜਾ ਇਹਨਾਂ ਦਾ ਸਵਾਲ ਸੀਗਾ ਕਿ 90+5 ਮੋਟਰ ਮਕੈਨਿਕ। ਮੁਹੰਮਦ ਅਲੀ ਜੀ, ਵੈਸੇ ਬਹੁਤ ਸੋਹਣਾ ਤੁਹਾਡਾ ਜਿਹੜਾ ਸਿਨੈਰੀਓ ਸੀ ਸਾਰਾ, ਔਰ ਜਿਵੇਂ ਰਣਵੀਰ ਹੋਰਾਂ ਨੇ ਦੱਸਿਆ ਕਿ ਜੇ ਕੋਵਿਡ ਨਾ ਹੁੰਦਾ ਤਾਂ ਬਹੁਤ ਪੋਜ਼ਿਟਿਵ ਸੀ, ਔਰ ਹੁਣ ਵੀ ਰਣਵੀਰ ਜੀ ਜਿਵੇਂ ਤੁਸੀਂ ਦੱਸਿਆ ਕਿ ਹੁਣ ਵੀ ਕਾਫੀ ਪੋਜ਼ਿਟਿਵ ਹੈ ਜਦੋਂ ਵੀ ਅੱਗੇ ਹਾਲਾਤ ਜਿਹੜੇ ਉਹ ਨਾਰਮਲ ਹੁੰਦੇ ਆ, ਹਨਾ ਜੀ। ਤੇ ਗੁਰਦੀਪ ਸਿੰਘ ਹੋਰਾਂ ਦਾ ਅੱਗੇ ਸਵਾਲ ਸ਼ਾਮਲ ਕਰਦੇ ਆ। ਗੁਰਦੀਪ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਗੁਰਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਐਨੀ ਅਪਡੇਟ ਫਾਰ ਪੀਪਲ ਫਰੋਮ ਇੰਡੀਆ ਵਿਦ 491 ਐਜ਼ RN, ਇਸ ਦੇਰ ਵਿਲ ਬੀ ਐਨੀ ਵੇ ਬਾਈ ਗਵਰਨਮੈਂਟ ਟੂ ਗੈਟ ਦੈਮ ਬੈਕ?
ਗੁਰਦੀਪ ਜੀ, ਵੈਰੀ ਗੁੱਡ ਕੁਐਸਚਨ ਫਸਟ ਆਫ ਆਲ, ਤੇ ਕਾਫੀ ਜਾਣਿਆਂ ਦੀ ਕੰਸਰਨ ਹੈ। ਹੁਣੇ ਕਿਸੇ ਨੇ ਪੁੱਛਿਆ ਸੀ 485 ਬਾਰੇ। 491 RN ਗਵਰਨਮੈਂਟ ਦੇ ਜਿਹੜੇ ਗਾਈਡਲਾਈਨਸ ਆ, ਸਪੈਸ਼ਲੀ ਆ ਰੀਸੈਂਟ ਕੋਵਿਡ ਦੇ ਜਿਹੜੇ ਸਪਾਈਕ ਹੋਇਆ ਕੇਸਿਸ, ਉਸ ਤੋਂ ਆਲਮੋਸਟ ਇਹਨਾਂ ਨੇ ਬੰਦ ਹੀ ਕਰਤੀਆਂ ਫਲਾਈਟਸ। ਲੇਕਿਨ ਜੇ ਆਪਾਂ ਵੀਜ਼ਾ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ 491 ਦੇ, RN ਆ ਤੁਸੀਂ ਕ੍ਰਿਟੀਕਲ ਸਕਿੱਲਸ ਹੈਗੇ ਆ 100%, ਲੇਕਿਨ ਹਾਲ ਦੀ ਘੜੀ ਅਨਫੋਰਚੁਨੇਟਲੀ ਆਫ ਸ਼ੋਰ ਤੋਂ ਭਾਵੇਂ ਕ੍ਰਿਟੀਕਲ ਸਕਿੱਲਸ ਕੋਈ ਹੈਗਾ, ਉਹਨਾਂ ਨੂੰ ਸੱਦਣਾ ਡਿਪਾਰਟਮੈਂਟ ਦੀ ਪ੍ਰਾਇਰਟੀ ਨਹੀਂ ਆ। ਸ਼ਾਇਦ ਤੁਸੀਂ ਨਿਊਜ਼ ਚ ਸੁਣਿਆ ਹੋਵੇ ਕਿ ਹਾਲ ਦੀ ਘੜੀ ਵੀ ਆਈ ਥਿੰਕ ਅਰਾਊਂਡ 8,000 ਕਿ 9,000 ਆਸਟ੍ਰੇਲੀਅਨ ਸਿਟੀਜ਼ਨ ਜਿਹੜੇ ਨੇ ਉਹ ਇੰਡੀਆ ਚ ਫਸੇ ਹੋਏ ਨੇ, ਤੇ ਉਹ ਗਵਰਨਮੈਂਟ ਦੀ ਪ੍ਰਾਇਰਟੀ ਆ। ਸੋ ਡਿਪੈਂਡ ਕਰਦਾ ਹੈ ਕਿ ਸਿਚੁਏਸ਼ਨ ਜਿਹੜੀ ਕੋਵਿਡ ਦੀ ਆ ਉਹ ਇੰਡੀਆ ਚ ਕਿੱਦਾਂ ਅਨਫੋਲਡ ਹੁੰਦੀ ਆ, ਉਸ ਹਿਸਾਬ ਨਾਲ ਇਹ ਥੋੜੇ ਰਿਲੈਕਸੇਸ਼ਨ ਕਰਨਗੇ। ਆਮ ਸ਼ੋਰ ਤੁਸੀਂ ਅਵੇਅਰ ਹੈ ਕਿ ਜਿਹੜੇ ਵੀ ਵੀਜ਼ਾ ਅੱਗੇ 4 ਲੱਗਿਆ ਉਹ ਟੈਂਪਰੇਰੀ ਵੀਜ਼ਾ ਹੈ, ਤੇ ਅਨਫੋਰਚੁਨੇਟਲੀ ਟੈਂਪਰੇਰੀ ਵੀਜ਼ਾ ਦੀ ਹਲੇ ਪ੍ਰਾਇਰਟੀ ਲਿਸਟ ਨਹੀਂ ਆ। ਆਮ ਸੋ ਸੋਰੀ ਟੂ ਸੇ, ਥੋੜੀ ਦੇਰ ਤੁਹਾਨੂੰ ਵੇਟ ਕਰਨੀ ਪੈ ਸਕਦੀ ਆ
ਜੀ। ਅੱਛਾ, ਰਵੀ ਸਿੰਘ ਦੁਬਾਰਾ ਜੁੜੇ ਨੇ, ਸਵਾਲ ਦਾ ਜਵਾਬ ਅਸੀਂ ਜਿਹੜਾ ਸੀ ਉਹ ਤੁਹਾਡੇ ਤੋਂ ਲਿਆ ਸੀਗਾ, ਪਰ ਦੁਬਾਰਾ ਪੁੱਛਣਾ ਚਾਹੁੰਦੇ ਨੇ। ਕਹਿੰਦੇ ਮਾਈ ਵਾਈਫ ਅਪਲਾਈਡ ਫਾਰ ROI ਇਨ ਮਾਰਚ ਰਾਊਂਡ, ਰਜਿਸਟਰਡ ਨਰਸ ਏਜਡ ਕੇਅਰ, ਗੋਟ ਅਪਰੂਵਡ ਵਿਦ 80 ਪੁਆਇੰਟਸ, ਅਪਲਾਈਡ ਫਾਰ ਨੋਮੀਨੇਸ਼ਨ 25th ਮਾਰਚ, ਜਸਟ ਵਾਂਟ ਟੂ ਆਸਕ ਹਾਊ ਲੌਂਗ ਵਿਲ ਇਟ ਟੇਕ ਟੂ ਗੈਟ ਅਪਰੂਵਡ? ਇਹਨਾਂ ਨੇ ਪਹਿਲਾਂ ਪੁੱਛਿਆ ਸੀਗਾ ਕਿ
ਇਨਵੀਟੇਸ਼ਨ ਦੀ ਗੱਲ ਕਰ ਰਹੇ ਹਾਂ, ਲੇਕਿਨ ਸ਼ਾਇਦ ਇਹਨਾਂ ਨੇ ਹੁਣ ਅਗਰ ਤੇ ਪ੍ਰੋਸੈਸਿੰਗ ਟਾਈਮ ਦੀ ਗੱਲ ਕਰ ਰਹੇ ਆ, ਉਹ ਓਨ ਐਨ ਐਵਰੇਜ ਅੱਜ ਦੀ ਡੇਟ ਤੇ ਅਰਾਊਂਡ 8-12 ਮੰਥਸ ਆ, ਠੀਕ ਆ। ਤੁਹਾਡੇ ਵੈਸੇ ਵੀ ਇਮੇ ਅਕਾਊਂਟ ਚੋ ਸ਼ੋ ਕਰ ਰਹੇ ਹੋਣਾ, ਪ੍ਰੋਸੈਸਿੰਗ ਟਾਈਮ ਜਿਹੜੇ ਚੇਂਜ ਹੁੰਦੇ ਰਹਿੰਦੇ ਆ, ਉਹ ਤੁਹਾਡੇ ਇਮੇ ਅਕਾਊਂਟ ਸ਼ੋ ਕਰ ਰਹੇ ਹੋਗੇ ਕਿ ਨੋਰਮਲ ਪ੍ਰੋਸੈਸਿੰਗ ਟਾਈਮਸ ਕੀ ਆ। ਅੱਜ ਦੀ ਡੇਟ ਚ ਅਰਾਊਂਡ 8-12 ਮੰਥਸ ਆ
ਜੀ। ਤੇ ਇਹਨਾਂ ਨੇ ਪਹਿਲਾਂ ਪੁਆਇੰਟਸ ਨਹੀਂ ਸੀ ਦੱਸੇ, ਸੋ ਹੁਣ ਇਹਨਾਂ ਨੇ ਮੇਰੇ ਖਿਆਲ ਨਾਲ ਪੁਆਇੰਟਸ ਵੀ ਮੈਨਸ਼ਨ ਕੀਤੇ ਵੀ 80 ਪੁਆਇੰਟਸ ਨੇ। ਖੈਰ, ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਜਿਹੜਾ ਹੈ ਉਹ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ, ਤੇ ਇਹ ਸਵਾਲ ਜਿਹੜਾ ਜੀ ਜੈਸ ਕਰ ਰਹੇ ਨੇ, ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਹੈਵ 491 ਵੀਜ਼ਾ ਬਟ ਆਈ ਵਾਜ਼ ਨਾਟ ਦਾ ਮੇਨ ਐਪਲੀਕੈਂਟ, ਵੀ ਗੋਟ ਸੈਪਰੇਟਡ, ਕੈਨ ਆਈ ਬੀ ਏਬਲ ਟੂ ਅਪਲਾਈ 191 ਔਨ ਮਾਈ ਓਨ ਬਿਹਾਫ ਬਾਈ ਕੰਪਲੀਟਿੰਗ ਦਾ ਕੰਡੀਸ਼ਨ, ਆਈ ਐਮ ਇਨ ਵੈਸਟਰਨ ਆਸਟ੍ਰੇਲੀਆ, ਔਰ ਇਜ਼ ਦਰ ਐਨੀ ਰਿਸਕ ਟੂ ਮੀ ਔਰ ਮਾਈ ਵੀਜ਼ਾ ਗੋਇੰਗ ਟੂ ਬੀ ਕੈਂਸਲਡ?
ਨੋਰਮਲੀ 491 ਦੀਆਂ ਰੈਗੂਲੇਸ਼ਨ ਇਹ ਕਹਿੰਦੀਆਂ ਕਿ ਤੁਸੀਂ ਕੋਈ ਵੀ ਉੱਚ ਮੇਨ ਐਪਲੀਕੈਂਟ ਹੋ ਸਕਦਾ ਹੈ, ਸੋ ਇਟ ਸ਼ੁਡ ਬੀ ਪੋਸੀਬਲ ਇਨ ਯੋਰ ਕੇਸ ਅਗਰ ਤੁਸੀਂ ਦੂਜੀਆਂ ਰਿਕੁਆਇਰਮੈਂਟ ਜਿਹੜੀਆਂ ਉਹ ਮੀਟ ਕਰਦੇ ਹੋ ਤਾਂ।
ਜੀ ਸੋ ਵਧੇਰੇ ਇਸ ਵਿੱਚ ਜੈ ਸਿੰਘ, ਜੇ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਪਰਸਨਲ ਕੇਸ ਆ ਉਹ ਬਾਅਦ ਵਿੱਚ ਡਿਸਕਸ ਵੀ ਕਰ ਸਕਦੇ ਹੋ। ਸਾਡੀ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਅਸੀਂ ਰਣਵੀਰ ਹੋਰਾਂ ਦਾ ਜਿਹੜਾ ਕੰਟੈਕਟ ਲਿੰਕ ਹੈ ਉਹ ਜ਼ਰੂਰ ਨਾਲ ਨਾਲ ਸਾਂਝਾ ਕਰਦੇ ਰਹਿੰਦੇ ਹਾਂ। ਸੋ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਾਬਤਾ ਵੀ ਬਣਾ ਸਕਦੇ ਹੋ। ਅੱਗੇ ਜਿਹੜਾ ਸਵਾਲ ਹੈ ਜੀ ਉਹ ਕਰ ਰਹੇ ਨੇ ਜੌਨ ਗਰਗੁਰੀ। ਜੌਨ ਗਰਗ ਵੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ ਤੇ ਸਵਾਲ ਇਹਨਾਂ ਦਾ, ਸਤਿ ਸ੍ਰੀ ਅਕਾਲ ਪਹਿਲਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੌਨ ਜੀ। ਕਹਿੰਦੇ ਡਿਡ ਦੇ ਸਟਾਰਟ ਗ੍ਰਾਂਟਿੰਗ ਨੋਨ ਕ੍ਰਿਟੀਕਲ ਸੈਕਟਰ ਨਾਓ? ਇਸ ਪਾਰਟਨਰ ਵੀਜ਼ਾ ਇਜ਼ ਵਨਸ ਆਫ ਔਰ ਇਟ ਵਿਲ ਬੀ ਨੈਕਸਟ ਈਅਰ ਐਜ਼ ਵੈਲ?
ਪਾਰਟਨਰ ਵੀਜ਼ਾ ਵਨਸ ਆਫ ਹੀ ਹੈ ਜੌਨ ਜੀ, ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕੀਤਾ ਸੀ। ਅਗਰ ਤੁਸੀਂ ਸਪੋਰਟਸ ਦੀ ਗੱਲ ਕਰ ਰਹੇ ਹਾਂ ਤੇ ਜਿਹੜੇ ਐਕਸਟਰਾ ਅਰਾਊਂਡ 30,000 ਸਪੋਰਟਸ ਦਿੱਤੇ ਸੀ ਉਹ ਵਨਸ ਆਫ ਆ। ਨੈਕਸਟ ਫਾਈਨੈਂਸ਼ੀਅਲ ਈਅਰ ਚ ਮੋਸਟ ਲਾਈਕਲੀ ਕਿ ਉਹ ਜਨਰਲ ਸਕਿੱਲ ਮਾਈਗ੍ਰੇਸ਼ਨ ਚ ਐਲੋਕੇਟ ਕੀਤੇ ਜਾਣਗੇ। ਨੋਨ ਕ੍ਰਿਟੀਕਲ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਦੇ ਸਟਾਰਟ ਗ੍ਰਾਂਟਿੰਗ ਨੋਨ ਕ੍ਰਿਟੀਕਲ, ਅੱਜ ਦੀ ਡੇਟ ਚ ਹਰ ਸਟੇਟ ਦੀ ਪ੍ਰਾਇਰਟੀ ਜਿਹੜੀ ਆ ਉਹ ਕ੍ਰਿਟੀਕਲ ਸੈਕਟਰ ਸੀ, ਮੈਂ ਪਹਿਲਾਂ ਵੀ ਕਹਿ ਚੁੱਕਿਆ। ਸੋ ਉਹ ਫਿਊਚਰ ਵੀ ਹਲੇ ਕੰਟੀਨਿਊ ਰਹੇਗਾ ਆਲਾ ਟ੍ਰੈਂਡ
ਜੀ। ਤੇ ਇਸ ਤੋਂ ਬਾਅਦ ਅਮਨਦੀਪ ਕੌਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਇਹਨਾਂ ਦਾ ਸਵਾਲ ਹੈ। ਪਹਿਲਾਂ ਸਵਾਲ ਤੋਂ ਪਹਿਲਾਂ ਸਾਡਾ ਹਾਲ ਚਾਲ ਪੁੱਛ ਰਹੇ ਨੇ, ਕਹਿੰਦੇ ਹਾਓ ਆਰ ਯੂ ਬੋਥ? ਅਸੀਂ ਬਹੁਤ ਵਧੀਆ ਜੀ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਚੰਗੇ ਹਾਲ ਦੇ ਵਿੱਚ ਹੋਵੋਗੇ, ਔਰ ਇਹੀ ਪਰਮਾਤਮਾ ਦੇ ਅੱਗੇ ਵੀ ਅਰਦਾਸ ਕਰਦੇ ਹਾਂ। ਤੇ ਅਮਨਦੀਪ ਪੁੱਛ ਰਹੇ ਨੇ, ਕਹਿੰਦੇ ਨੀਡ ਯੂਰ ਹੈਲਪ, ਆਈ ਐਮ ਕਨਫਿਊਜ਼ ਰਿਲੇਟਡ ਨੈਕਸਟ ਸਟੈਪ, ਆਈ ਐਮ ਡੂਇੰਗ ਕੁੱਕਰੀ, ਆਈ ਆਲਰੇਡੀ ਸਰਟੀਫਿਕੇਟ 4 ਮਾਈ ਸਟੈਪ TR, but how many band score I need for that? I have over 630 in writing, 6.30, but in writing 5.30, so it can apply my TR on that band's scores. Ji,
TR apply kar sakte hain around 6 se, lekin ਤੁਸੀਂ ਪ੍ਰੋਵਿਜ਼ਨਲ ਸਕਿੱਲ ਅਸੈਸ ਜਿਹੜੀ ਆ, ਆਈ ਥਿੰਕ ਇਹਨਾਂ ਨੇ ਲਿਖਿਆ ਕਿ ਮੈਂ ਕਰਾ ਲਈ ਆ, 6 ਚ ਤੁਸੀਂ ਅਪਲਾਈ ਕਰ ਸਕਦੇ ਹੋ, 6.5 ਚ ਤੁਸੀਂ ਅਪਲਾਈ ਕਰ ਸਕਦੇ ਹੋ। ਹਾਂਜੀ
ਜੀ ਜੀ। ਤੇ ਅਗਲਾ ਸਵਾਲ ਕੰਵਰ ਰਾਏ ਹੋਰਾਂ ਦਾ ਸ਼ਾਮਲ ਕਰਦੇ ਹਾਂ। ਕੰਵਰ ਰਾਏ ਜਿਹੜੇ ਆ ਸਾਡੇ ਨਾਲ ਨਿਊ ਸਾਊਥ ਵੇਲਸ ਤੋਂ ਜੁੜੇ ਨੇ। ਕੰਵਰ ਜੀ ਸਵਾਗਤ ਕਰਦੇ ਹਾਂ ਤੁਹਾਡਾ। ਤੇ ਆਈ ਨੀਡ, ਕਹਿੰਦੇ, ਸਮ ਹੈਲਪ ਰਿਗਾਰਡਿੰਗ ਮਾਈ PR, ਮਾਈ ਓਕੂਪੇਸ਼ਨ ਇਜ਼ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ 3112-13. I got job in outer regional of South Australia in my closely related occupation as a pharmacy technician. I am thinking to move to South Australia outer regional. Will I be eligible for 491 or 190 after 3 or 6 months? My employer is saying my pay rate will be $21.78 per hour for pharmacy technician position. Will it be able to get 491 or 190 with this work experience and pay rate in outer regional?
As long as the award wages mil rahi hain, the duji gal jehdi employer de jehdi pay rate ya o normal jehdi tadi occupation di payment ya ode naal related hona chahida, too high ya too low nahi hona chahida. So ਅਗਰ ਤੁਸੀਂ ਅਵਾਰਡ ਵੇਜਸ ਤੁਹਾਨੂੰ ਮਿਲ ਰਹੇ ਆ ਤੇ ਕੰਪੈਰੇਟਿਵ ਵੇਜਸ ਮਿਲ ਰਹੇ ਆ ਤੁਹਾਡੀ ਓਕੂਪੇਸ਼ਨ ਦੇ ਨਾਲ, ਤਾਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ 491 ਜਾਂ 190 ਦਾ ਐਕਸਪੀਰੀਅੰਸ ਵਾਸਤੇ, ਠੀਕ ਹੈ? ਦੂਜੀ ਜਿਹੜੀ ਤੁਸੀਂ ਗੱਲ ਪੁੱਛੀ ਆ, ਮਾਈ ਕਲੋਜ਼ਲੀ ਰਿਲੇਟਡ ਓਕੂਪੇਸ਼ਨ, ਆਊਟਰ ਰੀਜਨਲ ਜਾਂਦੇ ਆ ਤੇ ਓਬਵੀਅਸਲੀ ਤੁਸੀਂ 491 ਜਾਂ 190 ਲਈ ਤੁਸੀਂ ਐਲੀਜੀਬਲ ਹੋ ਗਏ, ਤੁਸੀਂ ਆਪਣੀ ਓਕੂਪੇਸ਼ਨ ਚ ਜੋਬ ਕਰ ਰਹੇ ਆ, ਸੋ ਯੂਆਰ ਔਨ ਦਾ ਰਾਈਟ ਟਰੈਕ। ਮੇਨਲੀ ਅਗਰ ਤੁਸੀਂ ਓਬਵੀਅਸਲੀ ਤੁਹਾਨੂੰ ਪਤਾ ਹੋਣਾ ਜੇ ਤੁਸੀਂ ਰੀਜਨਲ ਜਾਓਗੇ ਤੇ ਤੁਹਾਨੂੰ ਤੁਹਾਡੇ ਕੋਲ ਦੋ ਆਪਸ਼ਨ ਹੋਣੇ ਆ 491 ਤੇ 190 ਦੋਵਾਂ ਦੇ। ਸੋ ਕਵਰ ਜੀ ਪਹਿਲਾਂ ਤੁਹਾਡਾ ਕੁਸ਼ਚਨ ਕਿ ਤੁਸੀਂ ਆਊਟਰ ਰੀਜਨਲ ਚ ਤੁਸੀਂ 491 ਜਾਂ 190 ਲਈ ਐਲੀਜੀਬਲ ਹੋ ਗਏ, ਤੁਸੀਂ ਦੋਵਾਂ ਲਈ ਐਲੀਜੀਬਲ ਹੋ ਗਏ। ਦੂਜਾ, ਅਗਰ ਤੁਹਾਨੂੰ ਅਵਾਰਡ ਵੇਜਸ ਮਿਲ ਰਹੀਆਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਵਰਕ ਐਕਸਪੀਰੀਅੰਸ ਅਕਾਊਂਟ ਵਿੱਚ।
ਜੀ ਪੇਰੈਂਟ ਨੂੰ ਲੈ ਕੇ ਸ਼ਾਇਦ ਇਹਨਾਂ ਦਾ ਜਿਆਦਾ ਕੰਸਰਨ ਜੀ। ਤੇ ਅੱਗੇ ਇੱਕ ਵਾਰ ਫੇਰ ਸਾਡੇ ਨਾਲ ਰੀਨੂ ਔਲਖੁਰੀ ਜੁੜੇ ਨੇ ਦੁਬਾਰਾ, ਕਹਿੰਦੇ ਥੈਂਕ ਯੂ ਸੋ ਮਚ ਸਰ ਫੋਰ ਰਿਸਪੋਂਸ, ਐਕਚੁਲੀ ਸਰ ਵੈਸਟਰਨ ਆਸਟ੍ਰੇਲੀਆ ਹੈਵ ਨਾਟ ਐਡਡ ਆਰ ਐਨ ਨੈਕ ਐਂਡ ਡਸ ਨਾਟ ਮੀਟ ਕ੍ਰਾਈਟੇਰੀਆ ਫੋਰ 190 ਐਜ ਸਟਕ ਆਫਸ਼ੋਰ ਐਂਡ ਨੋ ਜੋਬ ਆਫਰ, ਆਈ ਓਨਲੀ ਕੈਨ ਕਲੇਮ 5 ਪੁਆਇੰਟਸ ਮੋਰ through my partner but thinking to submit new UI for RN critical and emergency sector at 85 points in July. What will be the chances?
ਹਾਂ ਜੀ ਰੇਨੂ ਜੀ, ਪਹਿਲੀ ਚੀਜ਼ ਮੈਨੂੰ ਅਨਫੋਰਚੁਨੇਟਲੀ ਪਤਾ ਨਹੀਂ ਸੀ ਕਿ ਆਪਾਂ ਵੈਸਟਰਨ ਆਸਟ੍ਰੇਲੀਆ ਚ ਆ, ਨਾਲੇ ਨੈਕ ਆ ਆਪਣੀ ਜਿਹੜੀ ਰਜਿਸਟਰਡ ਨਰਸ ਨੋਟ ਐਲਸਵੇਅਰ ਕਲਾਸੀਫਾਈਡ ਆ। ਪਹਿਲੀ ਚੀਜ਼, ਅਗਰ ਤੁਹਾਡਾ ਕ੍ਰਾਈਟੇਰੀਆ ਜਾਂ ਲਿਸਟ ਨਹੀਂ ਆ, ਉਹਦੇ ਨਾਲ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਚ ਅਗਰ ਤੁਸੀਂ ਸਕਿੱਲ ਅਸੈਸਮੈਂਟ ਲੈ ਸਕੋ, ਓਬਵੀਅਸਲੀ ਤੁਹਾਨੂੰ ਫਾਇਦਾ ਹੋਊਗਾ। ਠੀਕ ਹੈ, ਤੁਸੀਂ ਜੋਬ ਆਫਰ ਤੇ ਅਨਫੋਰਚੁਨੇਟਲੀ ਜੋ ਤੁਹਾਡੀ ਸਿਚੁਏਸ਼ਨ ਤੁਸੀਂ ਸ਼ੁਰੂ ਦੱਸੀ ਹੈ ਕਿਉਂਕਿ ਤੁਸੀਂ ਆਫਸ਼ੋਰ ਹੋ, ਤੁਹਾਨੂੰ ਜੋਬ ਆਫਰ ਲੈਟਰ ਚ ਮੈਂ ਇੰਪੋਸੀਬਲ ਨਹੀਂ ਕਹੂੰਗਾ, ਬਹੁਤ ਮੁਸ਼ਕਿਲ ਹੋਗੀ ਕਿ ਤੁਹਾਨੂੰ ਆਨਸ਼ੋਰ ਤੋਂ ਕੋਈ ਦੇ ਦੇਵੇ। ਆਮ ਸ਼ੋਰ ਤੁਸੀਂ ਐਕਸਪੀਰੀਅੰਸ ਵੀ ਕੀਤਾ ਹੋਣਾ। ਤੇ ਆਈ ਕੈਨ ਓਨਲੀ ਕਲੇਮ 5 ਪੁਆਇੰਟਸ ਟੂ ਮਾਈ ਪਾਰਟਨਰ ਬਟ ਥਿੰਕਿੰਗ ਆਫ ਸਬਮਿਟ ਨਿਊ ਏਆਈ ਔਨ ਆਰਐਨ ਕ੍ਰਿਟੀਕਲ। ਹਾਂਜੀ 100%, ਜਿੱਦਾਂ ਕਿ ਮੈਂ ਹੁਣੇ ਕਹਿ ਰਿਹਾ ਸੀ ਕਿ ਅਗਰ ਤੁਹਾਡੀ ਆਰਐਨ ਨੈਕਸਟ ਸਕਿੱਲ ਅਸੈਸਮੈਂਟ ਆ ਤੇ ਆਰਐਨ ਕ੍ਰਿਟੀਕਲ ਜਿਹੜਾ ਉਹ ਸਟੇਟ ਆਕੂਪੇਸ਼ਨ ਲਿਸਟ ਹੈਗਾ, ਸਟੇਟ ਦੀ ਆਕੂਪੇਸ਼ਨ ਲਿਸਟ ਹੈਗਾ, ਤੇ ਓਬਵੀਅਸਲੀ ਉਹਦੀ ਸਕਿੱਲ ਅਸੈਸਮੈਂਟ ਕਰਾ ਕੇ ਤੁਸੀਂ ਆਰਐਨ ਕ੍ਰਿਟੀਕਲ ਚ ਪਾਓ। 85 ਪੁਆਇੰਟਸ is a very good point, very high chances hai ki tanu invitation aauga, so good luck with that
ji। ਅੱਗੇ ਅਮਨਦੀਪ ਕਹਿੰਦੇ ਆ ਪਲੀਜ਼ ਰੀਡ ਮਾਈ ਕੁਸ਼ਚਨ। ਅਮਨਦੀਪ ਤੁਹਾਡਾ ਸਵਾਲ ਅਸੀਂ ਪਹਿਲਾਂ ਹੀ ਸ਼ਾਮਲ ਕਰ ਚੁੱਕੇ ਹਾਂ ਤੇ ਸ਼ਾਇਦ ਤੁਸੀਂ ਬਹੁਤ ਪਹਿਲਾਂ ਇਹ ਸਾਨੂੰ ਲਿਖਿਆ ਹੋਣਾ।
ਪਲੀਜ਼ ਤੁਸੀਂ ਮੈਨੂੰ ਰਿੰਗ ਵੀ ਕਰ ਸਕਦੇ ਆ ਤੁਹਾਡੇ ਇੰਡੀਵਿਜੁਅਲ ਕੇਸ ਡਿਸਕਸ ਕਰਨ ਲਈ, ਕੋਈ ਪ੍ਰੋਬਲਮ ਨਹੀਂ। ਅਗਰ ਬਾਈ ਚਾਂਸ ਰੱਬ ਨਾ ਕਰੇ ਅਸੀਂ ਕਿਸੇ ਦਾ ਕੁਸ਼ਚਨ ਮਿਸ ਹੋ ਗਿਆ ਜਾਂ ਕਈ ਵਾਰ ਰੈਪਿਡ ਫਾਇਰ ਚ ਮਿਸ ਅੰਡਰਸਟੂਡ ਹੋ ਗਿਆ ਤੁਸੀਂ ਜੋ ਪੁੱਛਿਆ ਹੈ, ਤੁਸੀਂ ਬਾਈ ਆਲ ਮੀਨਸ ਮੈਨੂੰ ਰਿੰਗ ਕਰ ਸਕਦੇ ਆ ਪਲੀਜ਼
ਜੀ। ਸੋ ਅਮਨਦੀਪ ਹੋਰਾਂ ਦਾ ਅਸੀਂ ਸ਼ਾਮਲ ਕਰ ਚੁੱਕੇ ਹਾਂ ਔਰ ਇਹਨਾਂ ਨੂੰ ਇਹ ਜ਼ਰੂਰ ਕਹਾਂਗੇ ਕਿ ਜੇਕਰ ਉਹਨਾਂ ਨੇ ਮਿਸ ਕੀਤਾ ਹੋਣੇ ਕਿਤੇ ਜਵਾਬ ਤਾਂ ਤੁਸੀਂ ਜ਼ਰੂਰ ਦੁਬਾਰਾ ਵੀ ਇਸ ਵੀਡੀਓ ਨੂੰ ਵੇਖ ਸਕੋਗੇ ਕਿਉਂਕਿ ਲਾਈਵ ਪ੍ਰੋਗਰਾਮ ਨੂੰ ਬਾਅਦ ਵਿੱਚ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ। ਤੇ ਇਸ ਤੋਂ ਬਾਅਦ ਜਗਰੂਪ ਕੌਰ ਸਾਡੇ ਨਾਲ ਜੁੜੇ ਨੇ। ਰਣਬੀਰ ਜੀ ਜਗਰੂਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ। ਤੇ ਸਵਾਲ ਹੈ ਕਹਿੰਦੇ ਦੇਅਰ ਐਨੀ ਪ੍ਰੋਸੈਸਿੰਗ ਟਾਈਮ ਟੂ ਗੈਟ ਇਨਵਾਈਟ ਇਨ ਕੁਈਨਜ਼ਲੈਂਡ, ਇਜ਼ ਦੇਅਰ ਐਨੀ ਪ੍ਰੋਸੈਸਿੰਗ ਟਾਈਮ?
ਜਗਰੂਪ ਜੀ ਮੈਨੂੰ ਤੁਹਾਡਾ ਕੁਸ਼ਚਨ ਕਲੀਅਰ ਨਹੀਂ ਆ। ਇਨਵੀਟੇਸ਼ਨ ਲਈ ਸਭ ਡਿਪੈਂਡ ਕਰਦਾ ਕਿ ਤੁਹਾਡੀ ਆਕੂਪੇਸ਼ਨ ਕਿਹੜੀ ਆ, ਕ੍ਰਿਟੀਕਲ ਹੈ, ਨੋਨ ਕ੍ਰਿਟੀਕਲ ਹੈ, ਤਾਂ ਤੁਹਾਡੇ ਪੁਆਇੰਟਸ ਕਿੰਨੇ ਆ। ਓਬਵੀਅਸਲੀ ਪ੍ਰੋਸੈਸਿੰਗ ਟਾਈਮ ਹੈਗੇ ਉਹਦੇ ਲਈ, ਅਗਰ ਤੁਹਾਡਾ ਕ੍ਰਾਈਟੀਰੀਆ ਮੈਟ ਆ ਤਾਂ, ਬਟ ਤੁਸੀਂ ਅਗਰ ਅਲੈਬੋਰੇਟ ਕਰ ਦੋ ਥੋੜਾ ਜਿਹਾ ਕੁਸ਼ਚਨ ਤਾਂ ਮੈਂ ਬੈਟਰ ਆਨਸਰ ਦੇ ਸਕਦਾ
ਜੀ। ਸੋ ਦੋਸਤੋ ਤੁਸੀਂ ਇਸ ਵੇਲੇ ਹਰਮਨ ਰੇਡੀਓ ਤੇ ਸਾਡੇ ਨਾਲ ਜੁੜੇ ਹੋਏ ਹੋ ਔਰ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਦਾ ਮਾਈਗ੍ਰੇਸ਼ਨ ਸ਼ੋ। ਮਾਈਗ੍ਰੇਸ਼ਨ ਸ਼ੋ ਦੌਰਾਨ ਅਸੀਂ ਤੁਹਾਡੇ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਜਿਹੜੇ ਆ ਉਹ ਪ੍ਰੋਗਰਾਮ ਦੌਰਾਨ ਸ਼ਾਮਲ ਕਰਦੇ ਹਾਂ। ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੇ ਰਾਹੀਂ ਵੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਔਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣਾ ਸਵਾਲ ਜਿਹੜਾ ਉਹ ਮੈਸੇਜ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-85-99-2811। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੁਰੀ ਗਲੋਬਲ ਮਾਈਗ੍ਰੇਸ਼ਨ ਤੋਂ। ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਜਿਹੜਾ ਲੈਣ ਤੋਂ ਪਹਿਲਾਂ ਮੁਹੰਮਦ ਅਲੀ ਹੁਰੀ ਤੁਹਾਡਾ ਧੰਨਵਾਦ ਕਰ ਰਹੇ ਨੇ ਰਣਬੀਰ ਜੀ, ਕਹਿੰਦੇ ਥੈਂਕਸ ਅ ਲੋਟ ਸਰ ਜੀ।
ਮੋਸਟ ਵੈਲਕਮ ਜੀ, ਮੋਸਟ ਵੈਲਕਮ ਐਂਡ ਬੈਸਟ ਆਫ ਲੱਕ ਮੁਹੰਮਦ ਜੀ। ਰੱਬ ਮੇਰ ਰੱਖੇ ਤੁਹਾਡਾ ਨੈਕਸਟ ਫਾਈਨੈਂਸ਼ੀਅਲ ਈਅਰ ਚ 95 ਪੁਆਇੰਟਸ ਤੇ ਦੇਰ ਆਰ ਗੁੱਡ ਹੋਪਸ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਏ
ਜੀ। ਤੇ ਇਸ ਤੋਂ ਬਾਅਦ ਅਮਨਦੀਪ ਹੋਰਾਂ ਨੇ ਨਾ ਅੱਗੇ ਸ਼ਾਇਦ ਜਿਹੜਾ ਆਪਣਾ ਸਵਾਲ ਸਾਨੂੰ ਭੇਜਿਆ ਸੀਗਾ ਉਹਦੇ ਬਾਰੇ ਚ ਹੋਰ ਇਨਫੋਰਮੇਸ਼ਨ ਜਿਹੜੀ ਉਹ ਐਡ ਕੀਤੀ ਆ। ਕਹਿੰਦੇ ਆਈ ਐਮ ਸਟੱਡਿੰਗ ਇਨ ਕੁਈਨਜ਼ਲੈਂਡ ਸਟੇਟ। ਸੋ ਇਹਨਾਂ ਦਾ ਸਵਾਲ ਇੱਕ ਵਾਰ ਮੈਂ ਜ਼ਰੂਰ ਦੁਬਾਰਾ ਪੜ੍ਹਦੀ ਆ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਆਈ ਐਮ ਕਨਫਿਊਜ਼ ਰਿਲੇਟਡ ਨੈਕਸਟ ਸਟੈਪ। ਐਕਚੁਲੀ ਕਹਿੰਦੇ ਆਈ ਐਮ ਡੂਇੰਗ ਕੁਕਰੀ, ਆਈ ਆਲਰੇਡੀ ਸਰਟੀਫਿਕੇਟ ਫੋਰ ਮਾਈ ਸਟੈਪ ਟੀ ਆਰ, ਬਟ ਹਾਊ ਮੈਨੀ ਬੈਂਡ ਸਕੋਰ ਮੈਨੂੰ ਚਾਹੀਦੇ ਆ ਔਰ 6.5 ਕਹਿੰਦੇ ਆ ਮੇਰੇ ਓਵਰਆਲ ਸੀਗੇ ਹਨਾ ਰਾਈਟਿੰਗ ਚ 5.5 ਆ ਤੇ ਇਹਦੇ ਬਾਰੇ ਚ ਇਹਨਾਂ ਨੇ ਪੁੱਛਣਾ ਚਾਹਿਆ ਸੀ ਤੇ ਅੱਗੇ ਜਾ ਕੇ ਇਹਨਾਂ ਨੇ ਲਿਖਿਆ ਆ ਕਿ ਕੁਈਨਜ਼ਲੈਂਡ ਦੇ ਲਈ ਇਹਨਾਂ ਨੇ ਜਿਹੜੀ ਸਟੱਡੀ ਉਹ ਕੁਈਨਜ਼ਲੈਂਡ ਦੇ ਵਿੱਚ ਕਰ ਰਹੇ ਆ ਇਹ ਜੀ।
ਹਾਂਜੀ ਦੈਟਸ ਫਾਈਨ, ਤੇ ਜਿੱਦਾਂ ਕਿ ਮੈਂ ਕਿਹਾ ਕਿ ਤੁਹਾਡੇ ਬੈਂਚ ਇਜ਼ ਓਕੇ, ਤੁਸੀਂ 491 ਅਗਰ ਯੂ ਨੋ ਓਬਵੀਅਸਲੀ ਕੁਈਨਜ਼ਲੈਂਡ ਦੀ ਸਟੇਟ ਡੋਮੀਨੇਸ਼ਨ ਦੇ ਪੁਆਇੰਟਸ ਦੇ ਰਿਕੁਆਇਰਮੈਂਟਸ ਮੀਟ ਕਰਦੇ ਤਾਂ ਓਬਵੀਅਸਲੀ ਤੁਸੀਂ ਐਲੀਜੀਬਲ ਹੋਗੇ, ਬਟ ਇੰਨਾ ਧਿਆਨ ਰੱਖੋ ਕਿ ਇਹ ਨੋਨ ਕ੍ਰਿਟੀਕਲ ਸੈਕਟਰ ਆ, ਸੋ ਤੁਹਾਨੂੰ ਇਨਵਾਈਟ ਮਿਲਣ ਚ ਥੋੜੀ ਪ੍ਰੋਬਲਮ ਆ ਸਕਦੀ ਆ। ਅਗਰ ਤੁਹਾਡਾ ਕੁਸ਼ਚਨ ਬਹੁਤ ਸਪੈਸੀਫਿਕ ਹੈ ਜਾਂ ਤੁਸੀਂ ਡਿਟੇਲ ਗੱਲ ਕਰਨੀ ਆ, ਪਲੀਜ਼ ਮੈਨੂੰ ਤੁਸੀਂ ਰਿੰਗ ਕਰ ਲਓ, ਮੋਰ ਦੈਨ ਹੈਪੀ ਟੂ ਡਿਸਕਸ ਇਟ
ਜੀ। ਤੇ ਅੱਗੇ ਕਮਲਜੋਤ ਕੌਰ ਹੁਰੀ ਧੰਨਵਾਦ ਕਰ ਰਹੇ ਨੇ ਜੀ ਆਪਣੇ ਸਵਾਲ ਦੇ ਲਈ।
ਮੋਸਟ ਵੈਲਕਮ ਜੀ।
ਜੀ ਸੋ ਕਮਲਜੋਤ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਸਾਡਾ ਜਿਹੜਾ ਇਹ ਪਹਿਲਾ ਫਰਜ਼ ਬਣਦਾ ਹੈ ਤੁਹਾਡੇ ਸਵਾਲ ਜਿਹੜੇ ਉਹ ਅਸੀਂ ਸ਼ਾਮਲ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਜੀ ਆਇਆਂ ਨੂੰ ਪ੍ਰੋਗਰਾਮ ਚ। ਜੋਤੀ ਸਿੰਘ ਵੀ ਧੰਨਵਾਦ ਕਰ ਰਹੇ ਨੇ, ਜੋਤੀ ਸਿੰਘ ਤੁਹਾਡਾ ਵੀ ਧੰਨਵਾਦ ਔਰ ਬਹੁਤ ਬਹੁਤ ਜੀ ਆਇਆਂ। ਜੀ ਦਵਿੰਦਰ ਚੀਮਾ ਹੋਰੀ ਵੀ ਧੰਨਵਾਦ ਕਰ ਰਹੇ ਨੇ, ਥੈਂਕ ਯੂ ਭਾਜੀ ਫੋਰ ਆਲ ਯੂਰ ਹੈਲਪ ਕਹਿੰਦੇ।
ਯੂਅਰ ਮੋਸਟ ਵੈਲਕਮ ਸਰ, ਮੈਨੂੰ ਤੇ ਆਹੀ ਖੁਸ਼ੀ ਆ ਕਿ ਇੰਨੇ ਸਾਲ ਵੇਟ ਕਰਨ ਤੋਂ ਬਾਅਦ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਹੋ, ਇਥੋਂ ਵੱਧ ਖੁਸ਼ੀ ਕੀ ਹੋ ਸਕਦੀ ਆ। ਸੋ ਓਬਵੀਅਸਲੀ ਅਗਰ ਮੌਕਾ ਮਿਲੇ ਤੇ ਮਿਲਿਓ ਜ਼ਰੂਰ, ਬਹਿ ਕੇ ਜ਼ਰੂਰ ਗੱਲ ਕਰਾਂਗੇ ਤੁਹਾਡੇ ਨਾਲ ਅਬਾਊਟ ਯੂਰ ਐਕਸਪੀਰੀਅੰਸ।
ਜੀ ਜੀ ਕਾਂਗਰਸ ਵਾਂਸ ਅਗੇਨ ਦਵਿੰਦਰ ਚੀਮਾ ਜੀ ਤੇ ਪ੍ਰੀਤ ਗਿੱਲ ਅੱਗੇ ਸਾਡੇ ਨਾਲ ਜੁੜੇ ਨੇ। ਪ੍ਰੀਤ ਗਿੱਲ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਸਾਂਝ ਬਣਾ ਰਹੇ ਨੇ, ਕਹਿੰਦੇ ਐਨੀ ਚਾਂਸ ਫਾਰ ਪੀ ਆਰ ਪਾਥਵੇ ਫਾਰ ਰਜਿਸਟਰ ਨਰਸ ਏਜ ਕੇਅਰ ਇਨ ਵੈਸਟਰਨ ਆਸਟ੍ਰੇਲੀਆ ਔਰ ਐਨੀ ਅਦਰ ਐਡਵਾਈਸ ਪਲੀਜ਼।
ਹਾਂਜੀ, ਆਈ ਥਿੰਕ ਏਜ ਕੇਅਰ ਆਈ ਥਿੰਕ ਆਕੂਪੇਸ਼ਨ ਲਿਸਟ ਨਹੀਂ ਹੈ ਫਰੋਮ ਮੈਮਰੀ, ਜੇ ਨਹੀਂ ਹੈ ਜਿੱਦਾਂ ਮੈਂ ਕਹਿੰਦਾ ਆਇਆ ਕਿ ਪਲੀਜ਼ ਅਗਰ ਤੁਸੀਂ ਸਕਿੱਲ ਅਸੈਸਮੈਂਟ ਆਪਣੀ ਕਹਿ ਲਓ ਚੇਂਜ ਕਰਾ ਕੇ ਅਗਰ ਤੁਸੀਂ ਦੂਜੀ ਆਕੂਪੇਸ਼ਨ ਚ ਪਾਉਂਦੇ ਹੋ ਤਾਂ ਓਬਵੀਅਸਲੀ ਉਹ ਚ ਚਾਂਸਿਸ ਆਏ ਨੇ। ਨਰਸਿਸ ਲਈ ਮੈਂ ਨੋਰਮਲੀ ਅੱਜ ਦੀ ਡੇਟ ਚ ਅਗਰ ਤੁਹਾਡੇ ਕੋਲ 80-85 ਪੁਆਇੰਟਸ ਹੈਗੇ ਨੇ ਤੇ ਸਟੇਟ ਨੋਮੀਨੇਸ਼ਨ ਦੇ ਗੁੱਡ ਚਾਂਸਿਸ ਨੇ ਕਿਉਂਕਿ ਕ੍ਰਿਟੀਕਲ ਸਕਿੱਲਸ ਚ ਹੁੰਦਾ, ਠੀਕ ਆ। ਸੋ ਪਲੀਜ਼ ਟਰਾਈ ਕਰੋ, ਅਗਰ ਤੁਹਾਡੇ ਪੁਆਇੰਟਸ ਥੋੜੇ ਲੋ ਨੇ ਤੇ ਟਰਾਈ ਕਰੋ ਕਿ ਪੁਆਇੰਟਸ ਜਿਹੜੇ ਆ ਉਹ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰੋ। ਸੋ ਚਾਂਸਿਸ ਹੈਗੇ ਨੇ, ਡਿਪੈਂਡ ਕਰਦਾ ਅਗਰ ਆਕੂਪੇਸ਼ਨ ਲਿਸਟ ਨਹੀਂ ਆ ਤੇ ਪਲੀਜ਼ ਦੂਜੀ ਆਕੂਪੇਸ਼ਨ ਟਰਾਈ ਕਰੋ ਜਿਹੜੀ ਕਲੋਜ਼ਲੀ ਰਿਲੇਟਡ ਹੈ।
ਜੀ ਤੇ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੀ ਹਾਂ 403 ਤੋਂ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ ਸਰ ਜੀ, ਸਤਿ ਸ੍ਰੀ ਅਕਾਲ, ਮੇਰਾ ਨਾਮ ਹਰਜੀਤ ਸਿੰਘ ਜੀ।
ਜੀ ਹਰਜੀਤ
ਜੀ, ਸਤਿ ਸ੍ਰੀ ਅਕਾਲ ਹਰਜੀਤ ਜੀ।
ਹਾਂਜੀ ਮੈਂ ਹਾਂਜੀ ਜੀ ਮੈਂ 491 ਵੀਜ਼ੇ ਤੇ ਹਾਂ।
ਹਾਂਜੀ
ਹਾਂਜੀ, ਹੈਲੋ ਹਾਂਜੀ ਕੰਪਨੀ ਚ ਮੈਂ ਜੋਬ ਕਰ ਰਿਹਾ ਅਜੇ ਫੁਲ ਟਾਈਮ ਤੇ ਉਹ ਜਿਹੜੀ ਮੈਨੂੰ ਪੇ ਆ ਰਹੀ ਆ ਉਹਨਾਂ ਦੇ ਦੂਜੇ ਬਿਜ਼ਨਸ ਵਿਚੋਂ ਆ ਰਹੀ ਹੈ, ਉਹ ਬਿਜ਼ਨਸ ਜਿੱਦਾਂ ਰੀਜਨਲ ਚ ਨੀਗਾ।
ਹਾਂਜੀ
ਹਾਂਜੀ, ਉਹ ਬਿਜ਼ਨਸ ਰੀਜਨਲ ਦੇ ਵਿਚ ਨੀਗਾ ਪਰ ਜਿਹੜੀ ਮੈਂ ਜੋਬ ਕਰਨ ਦਿਆਂ ਉਹ ਰੀਜਨਲ ਚ ਆ ਤੇ ਪੇ ਮੈਨੂੰ ਦੂਜੇ ਬਿਜ਼ਨਸ ਤੋਂ ਆ ਰਹੀ ਹੈ ਤੇ ਬਾਕੀ ਸਾਰਾ ਰੈਫਰੈਂਸ ਲੈਟਰ ਤਾਂ ਇਹ ਮੈਨੂੰ ਇੱਥੇ ਦੇ ਦੇਣਗੇ, ਪੇ ਸਲਿੱਪਾਂ ਵੀ ਇੱਥੇ ਦੀਆਂ ਤੇ ਉਹ ਕੋਈ ਇਸ਼ੂ ਹੋਊਗਾ ਜਿੱਦਾਂ ਟੈਕਸ ਵਗੈਰਾ ਉਹ ਵਾਲੇ ਬਿਜ਼ਨਸ ਤੋਂ ਉਹਨਾਂ ਦਾ ਜਾ ਰਿਹਾ।
ਮੈਂ ਦੱਸਦਾ ਅਗਰ ਉਸ ਕੰਪਨੀ ਦੀ ਕੋਈ ਬ੍ਰਾਂਚ ਰੀਜਨਲ ਚ ਹੈਗੀ ਆ, ਤੁਸੀਂ ਨੇਚਰ ਆਫ ਬਿਜ਼ਨਸ ਦੱਸੋ ਕੀ ਆ ਵੀ ਉਹਨਾਂ ਦੀ ਕੋਈ ਬ੍ਰਾਂਚ ਰੀਜਨਲ ਏਰੀਆ ਚ ਹੈਗੀ ਆ।
ਹਾਂਜੀ ਕਿੱਦਾਂ
ਆਵਾਜ਼ ਨਹੀਂ ਆ ਜਿਹੜਾ ਰੀਜਨਲ ਏਰੀਆ ਦੇ ਵਿੱਚ
ਤੇ ਉਹਨਾਂ ਦੀ ਕੋਈ ਬ੍ਰਾਂਚ ਆਈ ਹੈ ਕਿ ਨਹੀਂ ਤਾਂ। ਹਾਂਜੀ ਆਈ ਜੀ ਆ, ਲੇਕਿਨ ਜਿਹੜਾ ਆਈ ਜੀ ਆ ਉਹ ਤੁਹਾਡੇ ਰੀਜਨਲ ਜਿਸ ਤੁਸੀਂ ਕੰਮ ਕਰਦੇ ਆ।
ਹਾਂਜੀ ਉਹ ਆਈ ਜੀ ਓਰੀਜਨਲ। ਹਾਂਜੀ ਹਾਂਜੀ ਓਰੀਜਨਲ ਚ ਮੈਂ ਓਰੀਜਨਲ ਚ ਕੰਮ ਕਰ ਰਿਹਾ ਪਰ ਜਿਹੜੀ ਮੇਰੀ ਪੇ ਸਲਿੱਪ ਆ ਉਸ ਤੇ ਡਿਫਰੈਂਟ ਏਵੀਅਨ ਲਿਖ ਕੇ ਆ ਰਿਹਾ ਤੇ ਜਿਹੜੀ ਮੇਰੇ ਅਕਾਊਂਟ ਚ ਪੇ ਆ ਰਹੀ ਉਹ ਵੀ ਡਿਫਰੈਂਟ ਅਕਾਊਂਟ ਤੋਂ ਆ ਰਹੀ ਆ, ਪਰ ਜਦੋਂ ਮੈਂ ਸਰਚ ਕੀਤਾ ਏਵੀਅਨ ਨੰਬਰ ਉਹਦੀ ਲੋਕੇਸ਼ਨ ਸਿਡਨੀ ਦੇ ਵਿੱਚ ਓਰੀਜਨਲ ਦੇ ਵਿੱਚ ਨਹੀਂ ਦਿਖਾ ਰਿਹਾ, ਉਹ ਦੂਜੇ ਏਰੀਆ ਚ ਦਿਖਾ ਰਿਹਾ।
ਮੈਂ ਸਮਝ ਗਿਆ, ਇਹ ਕੰਪਨੀ ਜਿਹੜੀ ਆ ਉਹ ਰਜਿਸਟਰ ਕਿਤੇ ਨੋਨ ਰੀਜਨਲ ਏਰੀਆ ਚ ਹੋਈ ਆ, ਲੇਕਿਨ ਤੁਹਾਡਾ ਜਿਹੜਾ ਪਲੇਸ ਆਫ ਇੰਪਲੋਇਮੈਂਟ ਆ ਉਹ ਰੀਜਨਲ ਚ ਆ, ਤੁਸੀਂ ਐਕਚੁਅਲੀ ਆਈ ਜੀ ਏ ਜਿਹੜਾ ਰੀਜਨਲ ਏਰੀਆ ਚ ਆ ਉਹ ਚ ਕੰਮ ਕਰ ਰਹੇ ਆ, ਰਾਈਟ?
ਹਾਂਜੀ ਹਾਂਜੀ ਹਾਂਜੀ
ਹਾਂਜੀ, ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਐਸ ਲੌਂਗ ਐਸ ਤੁਹਾਡੇ ਕੋਲ ਰੈਫਰੈਂਸ ਲੈਟਰ ਪਿਆ ਤੁਹਾਡੇ ਮੈਨੇਜਰ ਦਾ ਕਿ ਤੁਸੀਂ ਉਸ ਜਗ੍ਹਾ ਤੇ ਕੰਮ ਕਰ ਰਹੇ ਆ ਤੇ ਹੋਰ ਪ੍ਰੂਫ ਲਾਈਕ ਤੁਹਾਡੇ ਜਿਹੜੇ ਟੈਕਸ ਰਿਟਰਨ ਓਬਵੀਅਸਲੀ ਉਸ ਬਿਜ਼ਨਸ ਤੋਂ ਹੋਏ ਆ, ਰੀਜਨਲ ਏਰੀਆ ਤੋਂ ਹੋਏ ਆ, ਲਿਵਿੰਗ ਦਾ ਤੁਹਾਡੇ ਕੋਲ ਪ੍ਰੂਫ ਹੋਵੇ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਹਾਂਜੀ ਉਹਦਾ ਪਰੂਫ ਮੇਰੇ ਕੋਲ ਸਾਰਾ ਕੁਛ ਆ, ਲੀਜ਼ ਦੇ ਆਪਣੇ ਕੋਲ ਡਾਕੂਮੈਂਟ ਹੈਗੇ ਆ, ਲਾਇਸੈਂਸ ਹੈਗਾ A to Z, ਬਸ ਇਹ ਥੋੜੀ ਪ੍ਰੋਬਲਮ ਸੀ ਤਾਂ ਕਰਕੇ ਮੈਂ ਕਾਲ ਕੀਤੀ, ਇਹਨਾਂ ਕੋਈ ਇਸ਼ੂ ਤਾਂ ਨਹੀਂ ਹੋ ਸਕਦਾ, ਆਪਣਾ ਆਪਾਂ ਨੂੰ ਰੈਫਰੈਂਸ ਲੈਟਰ ਵੀ ਦੇਣਗੇ ਸਾਰਾ ਕੁਛ।
ਹਾਂਜੀ ਕਿਉਂਕਿ ਤੁਸੀਂ ਐਕਚੁਅਲੀ ਜਦੋਂ ਤੁਹਾਨੂੰ ਰੈਫਰੈਂਸ ਲੈਟਰ ਮਿਲੂਗੀ ਉਹ ਕਹੂਗੀ ਕਿ ਤੁਸੀਂ ਲੈਟਸ ਸੇ ਜਲੋਂਗ ਹੈ ਵਿਕਟੋਰੀਆ ਚ ਜਾਂ ਰੀਜਨਲ ਏਰੀਆ ਕਿ ਤੁਸੀਂ ਉੱਥੇ ਕੰਮ ਕਰ ਰਹੇ ਹੋ, ਠੀਕ ਆ। ਹੁਣ ਪੇਇੰਗ ਐਂਟੀਟੀ ਕੋਈ ਚੱਕਰ ਨਹੀਂ ਆ, ਜੇ ਉਹ ਨੋਨ ਰੀਜਨਲ ਵੀ ਹੈ ਕੋਈ ਪ੍ਰੋਬਲਮ ਨਹੀਂ ਆ, ਪਰ ਤੁਹਾਡੀ ਪਲੇਸ ਆਫ ਇੰਪਲਾਇਮੈਂਟ ਜਿਹੜੀ ਆ ਉਹ ਐਕਚੁਅਲ ਰੀਜਨਲ ਹੋਣੀ ਚਾਹੀਦੀ ਆ ਜੋ ਤੁਹਾਡੇ ਕੇਸ ਚ ਹੈਗੀ ਆ। ਰਾਈਟ, ਸੋ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਅੱਗੇ ਕੁਛ ਹੋਰ ਦੋਸਤ ਜਿਹੜੇ ਆ ਸਾਡੇ ਨਾਲ ਲਗਾਤਾਰ ਫੇਸਬੁੱਕ ਤੇ ਵੀ ਬਣੇ ਹੋਏ ਆ, ਤੇ ਅਗਲੇ ਸਵਾਲ ਵੱਲ ਤੇ ਅਗਲਾ ਸਵਾਲ ਜਿਹੜਾ ਜੀ ਲੈਣ ਤੋਂ ਪਹਿਲਾਂ ਲਵਲੀ ਨਾਭਾ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਔਰ ਕਹਿੰਦੇ ਬਹੁਤ ਵਧੀਆ ਗੱਲਾਂ ਕਰਦੇ ਹੋ ਸਰ, ਤੁਹਾਡੀਆਂ ਗੱਲਾਂ ਪਸੰਦ ਆ ਰਹੀਆਂ ਜੀ। ਅਗਲੇ ਸਵਾਲ ਵੱਲ ਵਧਦੇ, ਅਗਲਾ ਸਵਾਲ ਕਮਲਜੋਤ ਕੌਰ ਕਰ ਰਹੇ ਨੇ, ਤੇ ਕਮਲਜੋਤ ਪੁੱਛ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਸਰ, ਮਾਈ ਬ੍ਰਦਰ ਲਿਵਸ ਇਨ ਨਿਊ ਸਾਊਥ ਵੇਲਸ ਰੀਜਨ, ਹੀ ਇਜ਼ ਔਨ 489 ਵੀਜ਼ਾ ਐਂਡ ਹੀ ਇਜ਼ ਲਿਵਿੰਗ ਦੇਅਰ 20 ਮੰਥਸ, ਵੀ ਆਰ ਇਨ ਕੁਈਨਸਲੈਂਡ, ਐਮ ਆਈ ਐਲੀਜੀਬਲ ਟੂ ਅਪਲਾਈ ਫਾਰ ਫੈਮਿਲੀ ਸਪੋਂਸਰਡ ਇਨ ਨਿਊ ਸਾਊਥ ਵੇਲਸ?
ਨੋਰਮਲੀ 2 ਈਅਰਸ ਹੁੰਦਾ ਜੀ, ਠੀਕ ਆ, ਨੋਰਮਲੀ 2 ਈਅਰਸ, ਐਂਡ ਜਿਹੜੀ ਫੈਮਿਲੀ ਸਪੋਂਸਰਸ਼ਿਪ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪ੍ਰੈਸੀਡੈਂਟ ਹੋਣੇ ਚਾਹੀਦੇ ਆ, ਸੋ ਤੁਸੀਂ ਫਿਊ ਮੰਥ ਸ਼ੋਰਟ ਆ ਕਵਲ ਜੋ ਜੀ।
ਜੀ ਤੇ ਕੰਵਰ ਰਾਏ ਜਿਹੜੇ ਆ ਉਹ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਸੋ ਮਚ ਸਰ ਐਂਡ ਮੈਮ ਫਾਰ ਗਾਈਡਿੰਗ ਮੀ, ਰੀਅਲੀ ਐਪਰੀਸ਼ੀਏਟ ਇਟ।
ਬਹੁਤ ਬਹੁਤ ਧੰਨਵਾਦ ਜੀ ਕਵਰ ਜੀ, ਥੈਂਕ ਯੂ ਸੋ ਮਚ ਫਾਰ ਯੋਰ ਫੀਡਬੈਕ
ਜੀ। ਰੀਨੂ ਔਲਖੁਰੀ ਵੀ ਸਾਡੇ ਨਾਲ ਦੁਬਾਰਾ ਜੁੜੇ ਨੇ, ਕਹਿੰਦੇ ਥੈਂਕ ਯੂ ਸੋ ਮਚ ਸਰ, ਆਈ ਹੋਪ ਐਵਰੀਥਿੰਗ ਵਿਲ ਬੀ ਨਾਰਮਲ ਸੂਨ। ਬਿਲਕੁਲ
ਜ਼ਰੂਰ ਜੀ ਰੀਨੂ ਜੀ, ਅਰਦਾਸ ਸਾਡੀ ਆਹੀ ਆ ਕਿ ਜਲਦੀ ਤੋਂ ਜਲਦੀ ਸਾਰਾ ਕੁਛ ਨਾਰਮਲ ਹੋਵੇ ਤੇ ਤੁਹਾਡੇ ਵਰਗੇ ਜਿਹੜੇ ਸਟਰਗਲਿੰਗ ਐਪਲੀਕੈਂਟਸ ਨੇ ਉਹ ਇੱਥੇ ਆ ਸਕਣ। ਬਾਕੀ ਤੁਹਾਡੀ ਤਾਂ ਵੈਸੇ ਹੀ ਆਸਟ੍ਰੇਲੀਆ ਨੂੰ ਕਾਫੀ ਲੋੜ ਆ, ਨਰਸਿਸ ਦੀ ਕਾਫੀ ਲੋੜ ਆ ਕ੍ਰਿਟੀਕਲ ਸਕਿੱਲਸ ਚੋ, ਠੀਕ ਹੈ। ਸੋ ਓਬਵੀਅਸਲੀ ਅਸੀਂ ਵੇਟ ਕਰਾਂਗੇ ਕਿ ਤੁਸੀਂ ਜਲਦੀ ਹੀ ਆ ਸਕੋ। ਜਿੱਦਾਂ ਮੈਂ ਗੱਲ ਕੀਤੀ ਕਿ ਇੱਕ ਸਾਡੇ ਦਵਿੰਦਰ ਸ਼ਰਮਾ ਜੀ, ਇਹਨਾਂ ਨੂੰ ਕਈ ਸਾਲ ਹੋ ਗਏ ਉੱਥੇ ਵੇਟ ਕਰਦਿਆਂ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ, ਪੇਸ਼ੈਂਸ ਰੱਖੀ। ਮੈਂ ਐਡਵਾਈਸ ਕਰੂੰਗਾ, ਮੇਰੇ ਲਈ ਬਹੁਤ ਸੌਖਾ ਹੈ ਕਹਿਣਾ ਕਿ ਤੁਸੀਂ ਪੇਸ਼ੈਂਸ ਰੱਖੋ, ਬਟ ਮੈਨੂੰ ਪਤਾ ਹੈ ਕਿ ਜਿਸ ਤਰ੍ਹਾਂ ਲਾਗੇ ਸੋਈ ਜਾਣੇ, ਤੁਸੀਂ ਜੋ ਤੁਹਾਡੇ ਨੂੰ ਬੀਤਰੀ ਹੋ ਤੁਸੀਂ ਜਾਣਦੇ ਹੋ, ਲੇਕਿਨ ਤੁਹਾਡੇ ਚਾਂਸਿਸ ਕਾਫੀ ਹਾਈ ਨੇ ਜਿੱਦਾਂ ਮੈਂ ਕਿਹਾ। ਸੋ ਹੋਪਫੁਲੀ ਅਸੀਂ ਤੁਹਾਨੂੰ ਜਲਦੀ ਹੀ ਤੁਹਾਡੇ ਵੀ ਕਾਲ ਜਾਂ ਮੈਸੇਜ ਦੀ ਵੇਟ ਕਰਾਂਗੇ ਕਿ ਤੁਸੀਂ ਇੱਥੇ ਪਹੁੰਚ ਗਏ ਹੋ ਤੇ PR ਹੋ ਚੁੱਕੇ ਹੋ। ਸੋ ਬੈਸਟ ਆਫ ਲੱਕ ਵਿਦ ਐਵਰੀਥਿੰਗ
ਜੀ। ਤੇ ਰਣਬੀਰ ਜੀ ਅਗਲਾ ਸਵਾਲ ਸ਼ਾਮਿਲ ਕਰਦੇ ਆ, ਮੁਕੇਸ਼ ਪੁਰੀ ਜੀ ਸਾਡੇ ਨਾਲ ਅੱਗੇ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਪ੍ਰੈਜੈਂਟਲੀ ਮਾਈ ਡਾਟਰ ਵਰਕਿੰਗ ਐਟ ਮੈਲਬਰਨ ਗਵਰਨਮੈਂਟ ਜੋਬ, ਡਨ ਮਾਸਟਰਸ ਇਨ IT ਔਨ TR ਵੀਜ਼ਾ, ਵਟ ਮੋਰ ਕੁਆਲੀਫਿਕੇਸ਼ਨ ਰਿਕੁਆਇਰਡ ਫਾਰ PR? ਏਜ ਹੈਗੀ ਹੈ ਜੀ 25।
ਮੁਕੇਸ਼ ਜੀ ਪਹਿਲੀ ਗੱਲ ਤੇ ਮੈਨੀ ਕੰਗ੍ਰੈਚੁਲੇਸ਼ਨਸ ਕਿ ਉਹ ਇੱਥੇ ਜੋਬ ਕਰ ਰਹੇ ਨੇ IT ਚ। ਪੜ੍ਹਾਈ ਕਰਨ ਤੋਂ ਬਾਅਦ TR ਤੇ ਜੋਬ ਲੱਭਣੀ ਬਹੁਤ ਹੀ ਔਖੀ ਹੈ, ਤੇ ਜਿਹੜਾ ਵੀ ਬੱਚਾ IT ਚ ਜੋਬ ਕਰ ਰਿਹਾ ਆਪਣੀ ਪੜ੍ਹਾਈ ਤੋਂ ਬਾਅਦ, ਦੈਟ ਮੀਨਸ ਉਹ ਐਕਸੈਪਸ਼ਨਲ ਆ, ਐਕਸੈਪਸ਼ਨਲ ਆ, ਤਾਂ ਹੀ ਉਹਨੂੰ ਇੰਪਲੋਇਰ ਨੇ ਜੋਬ ਆਫਰ ਕੀਤੀ ਹੈ। ਸੋ ਕੰਗ੍ਰੈਚੁਲੇਸ਼ਨ ਫਸਟ ਆਫ ਆਲ। ਦੂਜੀ ਗੱਲ, ਉਹ ਜੋਬ ਮਾਸਟਰਸ ਕਰ ਰਹੇ ਨੇ, ਬਹੁਤ ਵੱਡਾ ਪੋਜ਼ਿਟਿਵ ਆ, ਤੁਹਾਨੂੰ ਵੀ ਪਤਾ ਹੋਣਾ ਹੈ ਕਿ ਤੁਹਾਨੂੰ ਉਹਨਾਂ ਨੂੰ ਐਕਸਟਰਾ ਪੁਆਇੰਟਸ ਮਿਲਣਗੇ। TR ਵੀਜ਼ਾ ਚ ਅੱਜ ਦੀ ਡੇਟ ਚ ਜਿਹੜਾ ਵੀ ਬੱਚਾ IT ਚ ਆ, ਉਹਨੂੰ ਇੱਕ ਹੀ ਐਡਵਾਈਸ ਆ ਕਿ ਮੈਕਸੀਮਾਈਜ਼ ਕਰੋ ਆਪਣੇ ਪੁਆਇੰਟਸ। ਅੱਜ ਦੀ ਡੇਟ ਚ 95, ਜੇ ਆਪਾਂ 189 ਦੀ ਗੱਲ ਕਰ ਰਹੇ ਹਾਂ ਤੇ 95 ਪੁਆਇੰਟਸ ਤੋਂ ਨੀਚੇ ਅਨਫੋਰਚੁਨੇਟਲੀ ਇਨਵਾਈਟਸ ਨਹੀਂ ਆ ਰਹੇ ਨੇ। ਸੋ ਕਿਉਂਕਿ ਉਹ ਆਲਰੇਡੀ ਜੋਬ ਕਰ ਰਹੇ ਨੇ, ਸੋ ਉਹਨਾਂ ਨੂੰ AT ਚ, ਨਾਟੀ, ਪ੍ਰੋਫੈਸ਼ਨਲ ਈਅਰ, ਇੱਕ ਸਾਲ ਦਾ ਵਰਕ ਐਕਸ, ਇਹ ਬਹੁਤ ਮੈਂਡੇਟਰੀ ਆ ਉਹਨਾਂ ਨੂੰ ਆ ਪੁਆਇੰਟਸ ਰੀਚ ਕਰਨ ਲਈ, ਤਾਂ ਉਹਨਾਂ ਦੇ 95 ਪੁਆਇੰਟਸ ਬਣਨਗੇ ਕਿਉਂਕਿ ਏਜ ਉਹਨਾਂ ਦੀ 25 ਆ। ਸੋ ਪਲੀਜ਼ ਮੇਕ ਸ਼ੋਰ ਉਹ ਜੋਬ ਆਪਣੀ ਕੰਟੀਨਿਊ ਰੱਖਣ, AT ਦੀ ਟਰਾਈ ਕਰਨ, ਜਾਂ AT ਓਬਵੀਅਸਲੀ ਅਗਰ ਉਹਨਾਂ ਦੇ ਆ ਗਏ ਹੋਣ, ਕਿਉਂਕਿ ਉਹ ਤੁਹਾਡੀਆਂ ਗੱਲਾਂ ਤੋਂ ਓਬਵੀਅਸਲੀ ਲੱਗ ਰਿਹਾ ਕਿ ਸ਼ੀ ਇਜ਼ ਅ ਵੈਰੀ ਗੁੱਡ ਸਟੂਡੈਂਟ ਐਂਡ ਸ਼ੀ ਕੈਨ ਈਜ਼ੀਲੀ ਗੈਟ 8 ਈਚ ਨਾਟੀ ਕਲੀਅਰ ਕਰਨ ਤੇ ਪ੍ਰੋਫੈਸ਼ਨਲ ਈਅਰ ਵੀ ਜ਼ਰੂਰ ਕਰਨ ਸੋ 95 ਤੇ ਦੈ ਚਾਂਸਿਸ ਆਰ ਹਾਈ ਦੂਜੀ ਗੱਲ ਉਹ ਜੋਬ ਕਰ ਰਹੇ ਨੇ ਵਿਕ ਸਟੇਟ ਨੋਮੀਨੇਸ਼ਨ ਦੇ ਚਾਂਸਿਸ ਬਣ ਸਕਦੇ ਨੇ ਅੱਜ ਦੀ ਡੇਟ ਚ ਅਗਰ ਜੋਬ ਕਰ ਰਹੇ ਨੇ ਸੋ ਪਲੀਜ਼ ਉਹਨਾਂ ਨੂੰ ਕਹੋ ਅੱਜ ਦੀ ਡੇਟ ਤੋਂ ਪ੍ਰਿਪੇਅਰ ਕਰਨ ਕਿ 95 ਪੁਆਇੰਟਸ ਲਈ ਏਮ ਕਰਨ
ਜੀ ਰਣਬੀਰ ਜੀ ਤੁਹਾਡੀ ਵੀ ਤਬੀਅਤ ਜਿਹੜੀ ਆ ਕਾਫੀ ਨਾਸਾਜ਼ਗਰ ਚੱਲ ਰਹੀ ਆ ਔਰ ਉਹਦੇ ਚੱਲਦੇ ਵੀ ਤੁਸੀਂ ਜਿਹੜਾ ਆਪਣਾ ਸਮਾਂ ਉਹ ਸੇਵਾਵਾਂ ਦੇ ਲਈ ਕੱਢ ਰਹੇ ਹੋ ਤੁਹਾਡਾ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
ਜੀ ਇਹ ਤਾਂ ਮੈਂ ਕਹਿ ਰਿਹਾ ਕਿ ਮੇਰੀ ਤਬੀਅਤ ਠੀਕ ਹੋ ਜਾਂਦੀ ਹੈ ਇੱਥੇ ਆ ਕੇ ਓਦਾਂ ਭਾਵੇਂ ਖਰਾਬ ਰਹੇ ਤੋ ਦੋ ਤਿੰਨ ਹਫ਼ਤੇ ਹੋ ਗਏ ਤਬੀਅਤ ਠੀਕ ਨਹੀਂ ਚੱਲ ਰਹੀ ਬਟ ਐਨੀਵੇਜ਼ ਗੈਟਿੰਗ ਬੈਟਰ ਥੈਂਕ ਯੂ ਥੈਂਕਸ
ਜੀ ਜੀ ਤੁਸੀਂ ਜਲਦੀ ਜਲਦੀ ਸਿਹਤਯਾਬ ਹੋਵੋ ਅਮਨਾ ਖਾਨ ਹੋਰਾਂ ਦੇ ਸਵਾਲ ਵੱਲ ਵਧਿਆ ਅਮਨਾ ਖਾਨ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਕਹਿੰਦੇ ਆਈ ਐਮ ਐਨਰੋਲਡ ਨਰਸ ਵਰਕਿੰਗ ਇਨ ਏਜਡ ਕੇਅਰ ਰੀਜਨਲ ਵਿਕਟੋਰੀਆ ਆਈ ਹੈਵ 65 ਪੁਆਇੰਟਸ ਓਨ ਇਨਕਲੂਡਿੰਗ PTE 9 each and partners 5 points. If I assesses my overseas qualification for bachelor's, then I can claim 15 points and state 15 points altogether. It will be 95 points as EN. What are the chances of 492? Please advise all my documents. 491 actually. ਉਹਨਾਂ ਕੋਲ ਲਿਖਿਆ ਗਿਆ ਸੀ ਪਹਿਲਾਂ ਵਟ ਆਰ ਦ ਚਾਂਸਿਸ ਆਫ 491 ਪਲੀਜ਼ ਐਡਵਾਈਸ ਆਲ ਮਾਈ ਡਾਕੂਮੈਂਟਸ ਆਰ ਰੈਡੀ ਟੂ ਲੌਚ ROI
ਜੀ ਅੱਜ ਦੀ ਡੇਟ ਚ ਅਨਫੋਰਚੂਨਲੀ ਇਨਰੋਲਡਨੈਸ ਤੁਹਾਨੂੰ ਪਤਾ ਹੋਣਾ ਵਿਕਟੋਰੀਆ ਨੇ ਪੌਜ਼ ਪਾਇਆ ਇਹਦੇ ਤੇ ਬਟ ਜੋ ਤੁਹਾਡੇ ਪੁਆਇੰਟਸ ਨੇ 95 ਪੁਆਇੰਟਸ ਆਫ ਵੈਰੀ ਵੈਰੀ ਗੁੱਡ ਪੁਆਇੰਟਸ ਫਾਰ ਅ 491 ਇਨਵਾਈਟ ਜੇ ਆਪਾਂ ਗੱਲ ਕਰੀਏ ਸੋ ਓਬਵੀਅਸਲੀ ਹੁਣ ਭਾਵੇਂ ਨਹੀਂ ਅਗਰ ਪੌਜ਼ ਪਾਇਆ ਬਟ ਵਿਦ ਇਨ ਦ ਕਮਿੰਗ ਮੰਥਸ ਜ਼ਰੂਰ ਤੁਹਾਡੇ ਚਾਂਸਿਸ ਹੈਗੇ ਆ ਕਿ ਤੁਹਾਨੂੰ ਇਨਵੀਟੇਸ਼ਨ ਆਵੇ ਸੋ ਵਨਸ ਏਐਨਸ ਕਹਿ ਲਓ ਇਹਨਾਂ ਦੀ ਅਪਡੇਟ ਆਉਂਦੀ ਹੈ ਤੇ ਓਬਵੀਅਸਲੀ ਯੂ ਹੈਵ ਵੈਰੀ ਵੈਰੀ ਹਾਈ ਚਾਂਸਿਸ ਤੁਸੀਂ ਆਲਰੇਡੀ ਰੀਜਨਲ ਵਿਕਟੋਰੀਆ ਚ ਕੰਮ ਕਰ ਰਹੇ ਆ ਯੂ ਹੈਵ ਟਿਕਡ ਆਲ ਦੀ ਬੋਕਸਿਸ ਫਾਰ ਅ 491 ਸਟੇਟ ਇਨਵਾਈਟ ਸੋ ਚਾਂਸਿਸ ਆਰ ਵੈਰੀ ਹਾਈ
ਜੀ ਤੇ ਅੱਗੇ ਜੀ ਮੁਕੇਸ਼ ਪੁਰੀ ਹੁਰੀ ਧੰਨਵਾਦ ਕਹਿ ਰਹੇ ਨੇ ਕਹਿੰਦੇ ਥੈਂਕ ਯੂ ਸਰ ਆਪਣੇ ਸਵਾਲ ਦੇ ਲਈ
ਯੂ ਵੈਲਕਮ ਜੀ ਬੈਸਟ ਆਫ ਲੱਕ ਤੁਹਾਡੀ ਡਾਟਰ ਨੂੰ ਆਮ ਸ਼ੋਰ ਅਗਰ ਉਹ ਸਟੈਪਸ ਫੋਲੋ ਕਰਨਗੇ ਵਨ ਬਾਈ ਵਨ ਤੇ ਸ਼ੀਲ ਡੈਫੀਨਿਟਲੀ ਗੈਟ ਐਨ ਇਨਵਾਈਟ ਇਨ ਪਰਮਨੈਂਟ ਰੈਜ਼ੀਡੈਂਸੀ
ਜੀ ਅੱਛਾ ਰਣਵੀਰ ਜੀ ਜਿਵੇਂ ਅਸੀਂ ਪੁਆਇੰਟਸ ਦੀ ਗੱਲ ਕਰਦੇ ਹਾਂ ਹਰ ਪ੍ਰੋਗਰਾਮ ਦੇ ਵਿੱਚ ਤਕਰੀਬਨ ਇਹ ਗੱਲ ਹੁੰਦੀ ਹੈ ਕਿ ਜਿਹੜੇ ਪੁਆਇੰਟਸ ਆ ਉਹ ਬਹੁਤ ਮੈਟਰ ਕਰਦੇ ਆ ਨਾ ਔਰ ਜਿਹੜੇ ਪੁਆਇੰਟਸ ਟੈਸਟ ਆ ਉਹ ਹੋਰ ਜ਼ਿਆਦਾ ਔਖਾ ਕਰ ਰਹੇ ਆ ਮਾਈਗ੍ਰੇਸ਼ਨ ਦੇ ਇਸ ਪ੍ਰੋਸੈਸ ਨੂੰ ਪਰ ਤੁਹਾਨੂੰ ਕੀ ਲੱਗਦਾ ਆ ਕਿ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾ ਜਿਹੜੇ ਆ ਕਿ ਉਹਨਾਂ ਦੀ ਜਿਹੜੀ ਮੰਗ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵਧਣੀ ਆ ਜਾਂ ਕਿਸ ਤਰ੍ਹਾਂ ਦਾ ਜਿਹੜਾ ਅੱਗੇ ਮਾਹੌਲ ਆ ਉਹ ਬਣਦਾ ਦਿਸਦਾ ਆ
ਹਾਂਜੀ ਬਹੁਤ ਹੀ ਵਧੀਆ ਸਵਾਲ ਹੈ ਤੁਹਾਡਾ ਹੁਣ ਰੀਸੈਂਟ ਟ੍ਰੈਂਡ ਜੋ ਦੇਖਣ ਚ ਆਇਆ ਇਹ ਨਹੀਂ ਕਿ ਫਿਊਚਰ ਚ ਟ੍ਰੈਂਡ ਇਹ ਹੋਊਗਾ ਰੀਸੈਂਟ ਟ੍ਰੈਂਡ ਜੋ ਦੇਖਣ ਚ ਆਇਆ ਕਿ 482 ਵੀਜ਼ਾ ਜਿਹੜਾ ਜਿਹਨੂੰ ਆਪਾਂ ਪਹਿਲਾਂ 457 ਹੁੰਦਾ ਸੀ ਟੈਂਪਰੇਰੀ ਇੰਪਲੋਇ ਸਪੋਂਸਰਡ ਵੀਜ਼ਾ ਉਹਦੀ ਇਨਕੁਆਇਰੀਜ਼ ਕਾਫੀ ਆ ਰਹੀਆਂ ਕਿਉਂਕਿ ਪਹਿਲੋਂ ਰਿਕੁਆਇਰਮੈਂਟ ਜਿਹੜੀ 482 ਦੀ ਸੀ ਉਹ ਇਹ ਸੀ ਕਿ 2 ਸਾਲ ਦਾ ਆਫਟਰ ਕੁਆਲੀਫਿਕੇਸ਼ਨ ਤੁਹਾਡੇ ਕੋਲ ਵਰਕ ਐਕਸ ਹੋਣਾ ਚਾਹੀਦਾ ਹੈ ਤੇ ਅੱਜ ਦੀ ਡੇਟ ਚ ਜਿਹੜੇ ਵੀ ਬੱਚੇ 2 ਸਾਲ ਦਾ ਐਕਸਪੀਰੀਅੰਸ ਕਰ ਚੁੱਕੇ ਨੇ ਉਹ ਐਲੀਜੀਬਲ ਹੋ ਰਹੇ ਨੇ ਇੰਪਲੋਇ ਸਪੋਂਸਰਡ ਵੀਜ਼ਾ ਲਈ ਸਪੈਸ਼ਲੀ 482 ਲਈ ਸੋ ਇਹ ਟ੍ਰੈਂਡ ਵੱਧ ਰਿਹਾ ਹੈ ਅੱਗੇ ਵੀ ਵਧੂਗਾ ਕਿਉਂਕਿ ਪੁਆਇੰਟਸ ਜਿਹੜੇ ਨੇ ਲੈਟਸ ਸੇ ਆਪਾਂ ਫਾਰ ਐਗਜ਼ਾਮਪਲ ਸ਼ੈਫ ਦੀ ਗੱਲ ਕਰੀਏ ਨਾਨ ਕ੍ਰਿਟੀਕਲ ਸਿਆ ਉਹਨਾਂ ਨੂੰ ਇਨਵੀਟੇਸ਼ਨ ਬਹੁਤ ਘੱਟ ਆ ਰਹੇ ਨੇ ਨਾ ਦੇ ਬਰਾਬਰ ਆ ਰਹੇ ਨੇ ਪਰ ਜਿਹੜਾ ਸ਼ੈਫ ਨੇ 2 ਸਾਲ ਆਪਣੇ ਇੰਪਲੋਇਰ ਨਾਲ ਕੰਮ ਕਰ ਲਿਆ ਪੜ੍ਹਾਈ ਤੋਂ ਬਾਅਦ ਉਹ ਐਲੀਜੀਬਲ ਹੈ 482 ਲਈ 482 ਚ ਅਗਰ ਉਹ 3 ਸਾਲ ਕੰਮ ਕਰ ਲੈਂਦੇ ਤੇ ਉਹਨਾਂ ਦੀ ਰੈਜੀਡੈਂਸੀ ਦੀ ਚਾਂਸਿਸ ਜਾਂ 186 ਦੇ ਚਾਂਸਿਸ ਬਣ ਜਾਂਦੇ ਆ ਜਾਂ ਉਹ ਡਾਇਰੈਕਟ ਐਂਟਰੀ ਰਾਹੀਂ ਵੀ ਉਹ ਪੀ ਆਰ ਪਾ ਸਕਦੇ ਨੇ ਸੋ ਕਾਫੀ ਟ੍ਰੈਂਡ ਕਹਿ ਲਓ ਆਲਰੇਡੀ ਵੱਧ ਰਿਹਾ ਤੇ ਅਗਲੇ ਕੁਛ ਕੁਆਟਰਸ ਚ ਦੇਖਣ ਚ ਆਊਗਾ ਕਿ ਇੰਪਲੋਇ ਸਪੋਂਸਰਡ ਵੀਜ਼ਾਸ ਦੀ ਲੌਂਚਮੈਂਟ ਵੱਧ ਗਈ ਆ ਕਾਫੀ
ਜੀ ਅੱਛਾ ਇੱਕ ਹੋਰ ਜਿਹੜਾ ਬੜਾ ਅਹਿਮ ਸਵਾਲ ਆ ਪਾਰਟਨਰ ਵੀਜ਼ਾਸ ਦੇ ਬਾਰੇ ਜ਼ਰੂਰ ਪੁੱਛਣਾ ਚਾਹਾਂਗੇ ਜਿਹੜੇ ਆਫਸ਼ੋਰ ਪਾਰਟਨਰ ਵੀਜ਼ਾਸ ਨੇ ਉਹਨਾਂ ਦੇ ਬਾਰੇ ਚ ਜ਼ਰੂਰ ਥੋੜਾ ਜਿਹਾ ਦੱਸਿਓ ਕਿ ਉਹ ਅੱਗੇ ਦਿੱਤੇ ਜਾਣ ਦੀ ਕੋਈ ਸੰਭਾਵਨਾ ਹੈ ਜੇ ਉਹਨਾਂ ਦੇ ਜਿਹੜੇ ਐਪਲੀਕੈਂਟ ਆ ਉਹ ਆਨਸ਼ੋਰ ਨੇ।
ਹਾਂਜੀ, ਸੋ ਸਰਕਾਰ ਨੇ ਅਨਾਊਂਸਮੈਂਟ ਕੀਤੀ ਸੀ ਜੇ ਆਪਾਂ ਕੁਛ ਮਹੀਨੇ ਪਹਿਲੋਂ ਦੀ ਅਨਾਊਂਸਮੈਂਟ ਸੁਣੀ ਹੈ, ਉਹਨਾਂ ਨੇ ਕਿਹਾ ਸੀ ਕਿ ਜਿਹੜੇ ਐਪਲੀਕੈਂਟ ਟੈਂਪਰੇਰੀ ਵੀਜ਼ਾ ਤੇ ਆਨਸ਼ੋਰ ਆ ਗਏ ਨੇ, ਲੈਸੇ ਕਿਸੇ ਨੇ ਉਥੋਂ ਪਾਰਟਨਰ ਵੀਜ਼ਾ ਦੀ ਫਾਈਲ ਪਾਈ ਹੈ ਤੇ ਵਾਈਫ ਕਹਿ ਲੋ ਇੱਥੇ ਵਿਜ਼ਟਰ ਵੀਜ਼ਾ ਤੇ ਆ ਗਏ ਨੇ ਤੇ ਕੋਵਿਡ ਕਰਕੇ ਉਹ ਵਾਪਸ ਨਹੀਂ ਜਾ ਸਕਦੇ, ਉਹਨਾਂ ਲਈ ਇਹ ਰਿਆਇਤ ਦਿੱਤੀ ਸੀ ਕਿ ਤੁਹਾਨੂੰ ਵੀਜ਼ਾ ਜਿਹੜਾ ਹੈ ਉਹ ਆਨਸ਼ੋਰ ਹੀ ਗ੍ਰਾਂਟ ਕਰ ਦਿੱਤਾ ਜਾਊਗਾ, ਤੁਹਾਨੂੰ ਵਾਪਸ ਜਾਣ ਦੀ ਲੋੜ ਨਹੀਂ। ਪਹਿਲੋਂ ਹੁੰਦਾ ਸੀ ਕਿ ਰੂਲ ਇਹ ਸੀ ਕਿ ਤੁਹਾਨੂੰ ਵਾਪਸ ਜਾਣਾ ਪੈਂਦਾ ਸੀ, ਆਫਸ਼ੋਰ ਹੋਣਾ ਪੈਂਦਾ ਸੀ ਤਾਂ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਸੀ। ਹੁਣ ਹਾਲ ਦੀ ਕਰੀ ਸਾਡੇ ਕਈ ਅਪਰੂਵਲਸ ਆਏ ਨੇ ਜਿਹੜੇ ਆਨਸ਼ੋਰ ਦੇ ਦਿੱਤੇ ਗਏ ਨੇ, ਸੋ ਤੁਹਾਨੂੰ ਵਾਪਸ ਜਾਣ ਦੀ ਲੋੜ ਨਹੀਂ। ਸੋ ਇਹ ਕਾਫੀ ਪੋਜ਼ਿਟਿਵ ਕਹਿ ਲੋ ਇੱਕ ਨਿਊਜ਼ ਆ। ਦੂਜਾ ਜਿਹੜੀ ਚੀਜ਼ ਦੇਖਣ ਚ ਆਈ ਆ ਕਿ ਡਿਸੀਜਨ ਰੈਡੀ ਐਪਲੀਕੇਸ਼ਨ ਜਿਹੜੀਆਂ ਪਾਰਟਨਰ ਵੀਜ਼ਾ ਦੀਆਂ ਉਹ ਕਾਫੀ ਜਲਦੀ ਪਿਕ ਹੋ ਰਹੀਆਂ ਨੇ। ਅਗੇਨ ਇਹ ਗਵਰਨਮੈਂਟ ਤੇ ਕਾਫੀ ਪ੍ਰੈਸ਼ਰ ਸੀ ਪਿਛਲੇ ਸਾਲ ਤੋਂ ਕਿ ਪਾਰਟਨਰ ਵੀਜ਼ਾ ਨੂੰ 18 ਤੋਂ 24 ਮਹੀਨੇ ਕਿਉਂ ਲੱਗ ਰਹੇ ਨੇ। ਸੋ ਇਹ ਥੋੜੀ ਹਲਚਲ ਪੋਜ਼ਿਟਿਵ ਕਹਿ ਲੋ ਡਿਵੈਲਪਮੈਂਟ ਦੇਖਣ ਚ ਆਈ ਆ ਕਿ ਐਪਲੀਕੇਸ਼ਨ ਜਿਹੜੀਆਂ ਉਹ ਪ੍ਰੋਸੈਸਡ ਕਾਫੀ ਫਾਸਟ ਹੋ ਰਹੀਆਂ ਨੇ, ਤੁਹਾਨੂੰ ਰਿਮਾਇੰਡਰਸ ਬਹੁਤ ਜਲਦੀ ਆ ਰਹੇ ਨੇ ਕਿ ਆਪਣੇ ਜਿਹੜੇ ਡਾਕੂਮੈਂਟ ਉਹ ਅਪਲੋਡ ਜਲਦੀ ਕਰੋ ਤਾਂ ਕਿ ਵੀਜ਼ਾ ਗ੍ਰਾਂਟ ਹੋ ਸਕੇ। ਸੋ ਪੋਜ਼ਿਟਿਵ ਡਿਵੈਲਪਮੈਂਟ ਹੈ
ਜੀ। ਅੱਗੇ ਸਾਡੇ ਨਾਲ ਮਹਾਵੀਰ ਸਿੰਘ ਦਵਾਨ ਹੋਰੀ ਜੁੜੇ ਹੋਏ ਆ, ਉਹਨਾਂ ਨੇ ਸਵਾਲ ਜਿਹੜਾ ਹੈ ਉਹ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਪੂਰਾ ਨਹੀਂ ਕੀਤਾ। ਮਹਾਵੀਰ ਜੀ ਜੇ ਸਵਾਲ ਪੂਰਾ ਭੇਜ ਦਿਓ ਤਾਂ ਜ਼ਿਆਦਾ ਸੌਖਾ ਰਹੇਗਾ ਸਵਾਲ ਪੁੱਛਣਾ। ਇਹਨਾਂ ਨੇ ਕਿਹਾ ਮਾਈ ਸਨ ਇਜ਼ ਔਨ 491@Adelaide, ਸੋ ਅੱਗੇ ਕੀ ਪੁੱਛਣਾ ਚਾਹੁੰਦੇ ਨੇ ਉਹਦੇ ਬਾਰੇ ਚ ਸ਼ਾਇਦ ਉਹਨਾਂ ਨੇ ਅੱਗੇ ਲਿਖਿਆ ਨਹੀਂ ਹੈ ਹਲੇ। ਸੋ ਮਹਾਵੀਰ ਜੀ ਉਡੀਕ ਕਰਦੇ ਹਾਂ ਤੁਹਾਡੇ ਸਵਾਲ ਦੀ, ਜਦੋਂ ਤੱਕ ਪ੍ਰੋਗਰਾਮ ਚੱਲ ਰਿਹਾ ਜ਼ਰੂਰ ਸ਼ਾਮਲ ਕਰਾਂਗੇ ਦੁਬਾਰਾ, ਪਰ ਉਸ ਤੋਂ ਵੀ ਪਹਿਲਾਂ ਰਣਵੀਰ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿਉਂਕਿ ਨਵਾਂ ਫੈਡਰਲ ਬਜਟ ਜਿਹੜਾ ਆ ਜਦੋਂ ਅਨਾਊਂਸ ਹੋਣਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬਣਦੇ ਲੱਗਦੇ ਆ ਮਾਈਗ੍ਰੇਸ਼ਨ ਦੇ ਖੇਤਰ ਦੇ ਵਿੱਚ, ਕਿਉਂਕਿ ਚਲੋ ਅਸੀਂ ਜੇ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਜਿਹੜਾ ਕਰੋਨਾ ਆ ਉਹ ਉੱਥੇ ਜ਼ਿਆਦਾ ਇਸ ਵੇਲੇ ਹਲਚਲ ਜਿਹੜੀ ਆ ਮਚਾ ਕੇ ਬੈਠਾ, ਪਰ ਜੇ ਹੋਰ ਮੁਲਕਾਂ ਦੀ ਗੱਲ ਕਰੀਏ ਤਾਂ ਜਿਹੜੇ ਹਾਲਾਤ ਆ ਕਾਫੀ ਜ਼ਿਆਦਾ ਸੁਧਰ ਵੀ ਰਹੇ ਆ। ਔਰ ਜਿਵੇਂ ਅੱਜ 2-3 ਰਾਹਤ ਭਰੀਆਂ ਜਿਹੜੀਆਂ ਅਪਡੇਟਸ ਆ ਉਹ ਵੀ ਸਾਨੂੰ ਸੁਣਨ ਨੂੰ ਮਿਲੀਆਂ ਆ। ਔਰ ਇਹਦੇ ਸਭ ਤੇ ਚੱਲਦਿਆਂ ਕੀ ਲੱਗਦਾ ਆ ਕਿ ਫੈਡਰਲ ਬਜਟ ਜਦੋਂ ਅਨਾਊਂਸ ਹੋਣਾ ਉਸ ਤੋਂ ਬਾਅਦ ਕਿਸ ਤਰ੍ਹਾਂ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਤਬਦੀਲੀ ਜਿਹੜੀ ਆ ਕਿਸ ਤਰ੍ਹਾਂ ਦੀ ਆ ਸਕਦੀ ਆ?
ਦੇਖੋ ਫੈਡਰਲ ਬਜਟ ਨੂੰ ਆਪਾਂ ਪਰੇ ਰੱਖ ਕੇ ਜਿਹਨੇ ਪਹਿਲੋਂ ਕਹਿੰਦਾ ਆਇਆ ਕਿ ਸਾਰਾ ਕੁਝ ਡਿਪੈਂਡ ਕਰਦਾ ਕਿ ਕੋਵਿਡ ਸਿਚੁਏਸ਼ਨ ਪੂਰੇ ਅਕਰੋਸ ਦਾ ਗਲੋਬ ਪੂਰੇ ਵਰਲਡ ਚ ਕਿੱਦਾਂ ਡਿਵੈਲਪ ਕਰਦੀ ਆ, ਉਸ ਹਿਸਾਬ ਨਾਲ ਗਵਰਨਮੈਂਟ ਪਾਲਿਸੀ ਡਿਸਾਈਡ ਹੋ। ਲੇਕਿਨ ਜੇ ਸਿਚੁਏਸ਼ਨ ਬੈਟਰ ਹੁੰਦੀ ਰਹਿੰਦੀ ਆ, ਹਾਲ ਦੀ ਘੜੀ ਤਾਂ ਇੰਡੀਆ ਦੀ ਗੱਲ ਕਰੀਏ ਤਾਂ ਅਨਫੋਰਚੁਨੇਟਲੀ ਹਲੇ ਕੋਈ ਪੋਜ਼ਿਟਿਵ ਦੇਖਣ ਨੂੰ ਨਹੀਂ ਮਿਲ ਰਿਹਾ। ਬਟ ਜੇ ਕੁਝ ਪੋਜ਼ਿਟਿਵ ਹੁੰਦਾ ਹੈ ਤੇ ਜਿੱਦਾਂ ਮੈਂ ਕਿਹਾ ਕਿ ਸਕਿੱਲ ਮਾਈਗ੍ਰੇਸ਼ਨ ਨੂੰ ਸਪੋਟਸ ਵੱਧ ਮਿਲਣ ਦੇ ਚਾਂਸਿਸ ਆ, ਸੋ ਚਾਂਸਿਸ ਆ ਕਿ ਇਨਵੀਟੇਸ਼ਨ ਅਗਲੇ ਫੈਡਰਲ ਬਜਟ ਤੋਂ ਬਾਅਦ ਇਨਵੀਟੇਸ਼ਨ ਡੈਫੀਨੇਟਲੀ ਵਧਣਗੇ। ਸੋ ਅਗੇਨ ਅਗਰ ਉਸ ਤੇ ਵੀ ਸਿਚੁਏਸ਼ਨ 2021 ਦੇ ਐਂਡ ਤੱਕ ਉਹ ਰੱਬ ਨਾ ਕਰੇ ਅਗਰ ਸੇਮ ਰਹਿੰਦੀ ਆ ਕੋਵਿਡ ਦੀ, ਤੇ ਗਵਰਨਮੈਂਟ ਓਬਵੀਅਸਲੀ ਸਟੈਪ ਇਨ ਕਰਕੇ ਇਨਵੀਟੇਸ਼ਨ ਜਾਂ ਸਪੋਟਸ ਘਟਾ ਸਕਦੀ ਆ, ਕਾਫੀ ਸਟੈਪ ਲੈ ਸਕਦੀ ਆ ਤਾਂ ਕਿ ਆਫਸ਼ੋਰ ਤੋਂ ਨਾ। ਹਾਲਾਂਕਿ ਜਿਹੜੇ ਆਨਸ਼ੋਰ ਨੇ ਜਿਹੜੇ ਸਟੂਡੈਂਟ ਜਾਂ ਪਿਆ ਉਹਨਾਂ ਲਈ ਪੋਜ਼ਿਟਿਵ ਇਹ ਹੋ ਸਕਦਾ ਕਿ ਉਹ ਰਿਕੁਆਇਰਮੈਂਟਸ ਮੀਟ ਕਰਨ ਤੇ ਉਹਨਾਂ ਨੂੰ ਰੈਜ਼ੀਡੈਂਸੀ ਦੇ ਜਾਂ ਇਨਵੀਟੇਸ਼ਨ ਦੇ ਚਾਂਸ ਵਧਣ ਦੇ ਚਾਂਸਿਸ ਹੈਗੇ ਅਗਲੇ ਫਾਈਨੈਂਸ਼ੀਅਲ ਈਅਰ ਤੋਂ।
ਜੀ ਜੀ ਠੀਕ। ਅੱਛਾ ਅੱਜ ਜਿਹੜੀ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇੱਕ ਪਾਇਲਟ ਪ੍ਰੋਗਰਾਮ ਜਿਹੜਾ ਵਿਕਟੋਰੀਅਨ ਗਵਰਨਮੈਂਟ ਵੱਲੋਂ ਐਲਾਨਿਆ ਗਿਆ ਆ, ਸੋ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਬਹੁਤ ਥੋੜੀ ਗਿਣਤੀ ਦੇ ਵਿੱਚ ਹੀ ਜਿਹੜੇ ਸਟੂਡੈਂਟਸ ਆ ਉਹ ਆ ਸਕਣੇ ਆ, ਇਸ ਤੋਂ ਇਲਾਵਾ ਇਹਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਧਿਆਨ ਦੇਣ ਵਾਲੀਆਂ ਹੋਣਗੀਆਂ?
ਮੇਨ ਤੇ ਆ ਕਿ ਸਪੈਸ਼ਲੀ ਜਿਹੜੇ ਆਫਸ਼ੋਰ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ, ਸਟੂਡੈਂਟ ਵੀਜ਼ਾ ਆ ਚੁੱਕੇ ਨੇ, ਸਭ ਤੋਂ ਮੇਨ ਚੀਜ਼ ਇਹ ਆ ਕਿ ਤੁਸੀਂ ਆਪਣੀ ਸਟੱਡੀ ਜਿਹੜੀ ਆ ਉਹ ਆਨਲਾਈਨ ਜ਼ਰੂਰ ਆ ਪਰ ਉਹਨੂੰ ਕੰਟੀਨਿਊ ਜ਼ਰੂਰ ਕਰੋ। ਉਹ ਕੁਛ ਮਿਸ ਨਾ ਕਰਿਓ ਕਿਉਂਕਿ ਉਹ ਵੀ ਕੰਸਿਡਰ ਕੀਤਾ ਜਾਊਗਾ ਜਦੋਂ ਹਾਲਾਤ ਨੋਰਮਲ ਹੋਣਗੇ ਕਿ ਤੁਸੀਂ ਆਪਣੀ ਪੜ੍ਹਾਈ ਜਿਹੜੀ ਆ ਆਨਲਾਈਨ ਉਹ ਕੰਪਲੀਟ ਕੀਤੀ ਜਾਂ ਨਹੀਂ ਕੀਤੀ ਆ। ਸੋ ਸਭ ਤੋਂ ਇੰਪੋਰਟੈਂਟ ਇਹ ਆ ਕਿ ਜਿਹਨਾਂ ਦੇ ਵੀਜ਼ੇ ਆਲਰੇਡੀ ਆ ਗਏ ਨੇ ਤੇ ਜਿਹਨਾਂ ਨੂੰ ਟਰੈਵਲ ਇੱਥੇ ਨਹੀਂ ਮਿਲ ਰਿਹਾ ਟਰੈਵਲ ਦੀ ਪਰਮਿਸ਼ਨ, ਉਹ ਇਹ ਜ਼ਰੂਰ ਧਿਆਨ ਰੱਖਣਗੇ ਆਪਣੀ ਸਟੱਡੀ ਕੰਟੀਨਿਊ ਕਰਨ ਨਾਲ ਹੀ ਉਹ ਇੱਥੇ ਆ ਸਕਦੇ ਨੇ ਭਾਵੇਂ ਅੱਜ ਆਨਲਾਈਨ ਆ। ਮੈਨੂੰ ਪਤਾ ਕਈ ਸਟੂਡੈਂਟ ਇਹ ਕਹਿੰਦੇ ਕਿ ਸਾਨੂੰ ਵੈਲਿਊ ਨਹੀਂ ਲੱਗਦੀ ਆਨਲਾਈਨ ਚ, ਬਟ ਅਗਰ ਤੁਸੀਂ ਆਨਲਾਈਨ ਪੜ੍ਹਾਈ ਕੰਟੀਨਿਊ ਕਰੋਗੇ ਤਾਂ ਹੀ ਤੁਸੀਂ ਫੇਸ ਟੂ ਫੇਸ ਇੱਥੇ ਆ ਕੇ ਤੁਹਾਨੂੰ ਮਤਲਬ ਆਉਣ ਲਈ ਤੁਹਾਨੂੰ ਆਸਾਨੀ ਹੋਊਗੀ ਇੱਥੇ, ਤਾਂ ਕਿ ਐਗਜ਼ੈਂਪਸ਼ਨ ਬੜੇ ਤੁਹਾਨੂੰ ਪ੍ਰੋਬਲਮ।
ਜੀ ਜੀ ਬਿਲਕੁਲ। ਸੋ ਅੱਜ ਦੇ ਲਈ ਮੈਨੂੰ ਲੱਗਦਾ ਕਿ ਰਣਬੀਰ ਜੀ ਜਿਹੜਾ ਇਹ ਪ੍ਰੋਗਰਾਮ ਆ ਉਹ ਹੁਣ ਆਪਾਂ ਇੱਥੇ ਸਮੇਟਦੇ ਹਾਂ। ਸਮਾਂ ਜਿਹੜਾ ਉਹ ਵੀ ਸਿਰਫ ਸਾਡੇ ਕੋਲ ਹੁਣ ਥੋੜਾ ਜਿਹਾ ਹੀ ਬਚਿਆ, ਪਰ ਜਿਹੜੇ ਸਵਾਲ ਹੈ ਉਹ ਅਸੀਂ ਲਗਾਤਾਰ ਜਿੰਨੇ ਵੀ ਸਾਡੇ ਤੱਕ ਪਹੁੰਚੇ ਅਸੀਂ ਸ਼ਾਮਲ ਕਰਦੇ ਆ ਰਹੇ ਹਾਂ। ਔਰ ਮਹਾਵੀਰ ਸਿੰਘ ਦਵਾਨ ਹੋਰਾਂ ਦੇ ਸਵਾਲ ਦੀ ਜਿਹੜੀ ਆ ਉਡੀਕ ਆਪਾਂ ਜ਼ਰੂਰ ਕਰ ਰਹੇ ਸੀ ਕਿਉਂਕਿ ਉਹਨਾਂ ਦਾ ਸਵਾਲ ਜਿਹੜਾ ਉਹ ਇਨਕੰਪਲੀਟ ਆ। ਸੋ ਜੇ ਉਹ ਆਪਣਾ ਜਿਹੜਾ ਸਵਾਲ ਪੂਰਾ ਕਰਕੇ ਸਾਡੇ ਤੱਕ ਭੇਜ ਦਿੰਦੇ ਆ ਤੇ ਜ਼ਰੂਰ ਆਪਾਂ ਤੁਹਾਡੇ ਨਾਲ ਉਹ ਸਵਾਲ ਜਿਹੜਾ ਆ ਉਹ ਡਿਸਕਸ ਕਰਦੇ, ਪਰ ਅੱਜ ਤੱਕ ਉਹਨਾਂ ਦਾ ਜਿਹੜਾ ਸਵਾਲ ਆ ਉਹ ਪਹੁੰਚਿਆ ਨਹੀਂ ਆ। ਔਰ ਤੁਹਾਡੀ ਜਿਹੜੀ ਤਬੀਅਤ ਆ ਉਹ ਵੀ ਕਾਫੀ ਜ਼ਿਆਦਾ ਨਾਸਾਜ਼ ਆ, ਪਰ ਇੰਨਾ ਲੰਮਾ ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਸੀਂ ਫਿਰ ਵੀ ਦਿੱਤਾ ਔਰ ਸਾਰਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਤਸੱਲੀ ਬਖਸ਼ ਤੁਸੀਂ ਦਿੱਤੇ ਆ। ਸੋ ਉਹਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਰਣਬੀਰ ਜੀ।
ਮਾਫ਼ੀ ਚਾਹੁੰਗਾ ਠੀਕ ਨਾ ਹੁੰਦਿਆਂ ਵੀ ਮੈਂ ਡਿਸਟਰਬੈਂਸ ਕਾਫੀ ਆਈ, ਮੈਂ ਕਾਫੀ ਖੰਘ ਰਿਹਾ ਮੈਨੂੰ ਪਤਾ ਹੈ। ਸੋ ਅਗਲੀ ਵਾਰ ਹੋਪ ਕਰਾਂਗੇ ਕਿ ਮੈਂ ਚੰਗੀ ਤਰ੍ਹਾਂ ਠੀਕ ਹੋ ਕੇ ਪ੍ਰੋਗਰਾਮ ਅਟੈਂਡ ਕਰਾਂ। ਸੋਰੀ ਫੋਰ ਦੈਟ।
ਨਹੀਂ ਨਹੀਂ ਸੋਰੀ ਵਾਲੀ ਕੋਈ ਗੱਲ ਨਹੀਂ ਹੈ, ਸਗੋਂ ਇਹ ਤੁਹਾਡਾ ਵਡੱਪਣ ਹੈ ਕਿ ਤੁਸੀਂ ਆਪਣੀ ਤਬੀਅਤ ਦੇ ਖਰਾਬ ਹੁੰਦਿਆਂ ਵੀ ਜਿਹੜੀ ਆਪਣੀ ਕਮਿਟਮੈਂਟ ਹੈ ਉਸ ਤੋਂ ਪਿੱਛੇ ਨਹੀਂ ਹਟਦੇ। ਸੋ ਆਪਣੀ ਕਮਿਟਮੈਂਟ ਦੇ ਲਈ ਤੁਸੀਂ ਆਪਣੇ ਜਿਹੜੇ ਸੁਣਨ ਵਾਲੇ ਨੇ ਜਾਂ ਜਿੰਨੇ ਵੀ ਸਾਡੇ ਨਾਲ ਦਰਸ਼ਕ ਜੁੜਦੇ ਨੇ ਤੁਸੀਂ ਉਹਨਾਂ ਦੇ ਨਾਲ ਆਪਣਾ ਰਾਬਤਾ ਜਿਹੜਾ ਆ ਉਹ ਬਣਾ ਕੇ ਰੱਖਦੇ ਹੋ ਲਗਾਤਾਰਤਾ ਜਿਹੜੀ ਆ ਉਹਦੇ ਵਿੱਚ ਕੋਈ ਜਿਹੜਾ ਵਖਰੇਵਾ ਆ ਉਹ ਨਹੀਂ ਪੈਣ ਦਿੰਦੇ ਜਾਂ ਫਿਰ ਇੱਕ ਗੈਪ ਜਿਹੜਾ ਆ ਉਹ ਨਹੀਂ ਪੈਣ ਦਿੰਦੇ। ਸੋ ਉਹਦੇ ਲਈ ਤੁਹਾਡਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਦੋਸਤੋ ਜੇਕਰ ਸਾਡੇ ਵਾਲੀ ਪੱਖ ਤੋਂ ਕੋਈ ਵੀ ਕਮੀਆਂ ਰਹੀਆਂ ਆ ਉਹਦੇ ਲਈ ਵੀ ਮਾਫ਼ੀ ਚਾਹੁੰਦੇ ਹਾਂ, ਪਰ ਤੁਹਾਡੇ ਸਵਾਲ ਜਿਹੜੇ ਆ ਉਹ ਅਸੀਂ ਪ੍ਰੋਗਰਾਮ ਦੌਰਾਨ ਹਮੇਸ਼ਾ ਸ਼ਾਮਲ ਕਰਦੇ ਹਾਂ। ਅਗਲੇ ਪ੍ਰੋਗਰਾਮ ਚ ਯਾਨੀ ਕਿ ਆਉਣ ਵਾਲੇ ਹਫ਼ਤੇ ਚ ਫਿਰ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਹੋਵਾਂਗੇ ਹਾਜ਼ਰ। ਆਪਣਾ ਫੀਡਬੈਕ ਸਾਨੂੰ ਦੇਣਾ ਭੇਜਣਾ ਨਾ ਭੁੱਲਿਆ ਕਰੋ, ਜ਼ਰੂਰ ਭੇਜਿਆ ਕਰੋ ਆਪਣਾ ਫੀਡਬੈਕ। request@harmanradio.com ਸਾਡਾ ਈਮੇਲ ਪਤਾ, ਉਹਦੇ ਤੇ ਆਪਣਾ ਫੀਡਬੈਕ ਭੇਜੋ ਤਾਂ ਕਿ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਹੋਰ ਸੁਧਾਰ ਲੈ ਕੇ ਆਈਏ। ਸੋ ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਇੰਨਾ ਹੀ, ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਨ ਰੇਡੀਓ ਦੇ ਨਾਲ।